ਗਰੀਬ ਨਵਾਜ ਪਾਤਸ਼ਾਹ ਪਾਉਂਟਾ ਸਾਹਿਬ ਦੀ ਧਰਤੀ ਤੇ ਵਿਦਮਾਨ ਹਨ। ਰਾਜੇ ਭੀਮ ਚੰਦ ਦਾ ਲੜਕਾ ਔਰ ਇੱਕ ਉਹਦਾ ਵਜ਼ੀਰ ਤੇ ਦੋ ਚਾਰ ਅਹਿਲਕਾਰ ਪਾਉਂਟਾ ਸਾਹਿਬ ਦੇ ਰਸਤਿਓਂ ਸ਼੍ਰੀਨਗਰ ਨੂੰ ਜਾ ਰਹੇ ਹਨ। ਬਾਕੀ ਜਿਹੜੀ ਨਾਲ ਦੀ ਬਰਾਤ ਹੈ ਉਹਨਾਂ ਨੇ ਦੂਸਰਾ ਰਸਤਾ ਲਮੇਰਾ ਰਸਤਾ ਅਖਤਿਆਰ ਕੀਤਾ ਹੈ, ਕਿਉਂਕਿ ਕਲਗੀਧਰ ਜੀ ਨੇ ਪਾਉਂਟਾ ਸਾਹਿਬ ਦੇ ਕੋਲੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਵੇਲੇ ਭੀਮ ਚੰਦ ਦਾ ਲੜਕਾ ਆਇਆ, ਸਿਪਾਹੀਆਂ ਨੇ ਸਤਿਗੁਰੂ ਕਲਗੀਧਰ ਦੀਆਂ ਫੌਜਾਂ ਨੇ ਪਕੜ ਲਿਆ, ਸਤਿਗੁਰਾਂ ਕੋਲ ਪੇਸ਼ ਕੀਤਾ। ਵਜ਼ੀਰ ਦੇ ਸਮੇਤ ਕਲਗੀਧਰ ਪਾਤਸ਼ਾਹ ਦੇ ਚਰਣਾਂ 'ਚ ਦੋਵੇਂ ਹਾਜ਼ਰ ਹੋਏ। ਗੁਰਦੇਵ ਜੀ ਹੱਸਦਿਆਂ ਕਹਿਣ ਲੱਗੇ, ਦੱਸ ਉਹ ਬਾਲਕ, ਜੇ ਤੈਨੂੰ ਇੱਥੇ ਪਕੜ ਕੇ ਰੱਖ ਛੱਡੀਏ ਤੇ ਤੇਰਾ ਪਿਓ ਜਿਹੜੀ ਬਰਾਤ ਲੈ ਕੇ ਗਿਆ ਹੈ ਉਹ ਬਰਾਤ ਦਾ ਕੀ ਮਤਲਬ ਰਹਿ ਜਾਏਗਾ ਉੱਥੇ ਪਹੁੰਚਣ ਦਾ? ਵਜ਼ੀਰ ਕਹਿਣ ਲੱਗਾ, ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੇ 'ਤੇ ਭਰੋਸਾ ਕਰਕੇ ਭੀਮ ਚੰਦ ਨੇ ਵੇਖੋ ਕਿੱਡਾ ਵੱਡਾ ਫੈਸਲਾ ਲਿਆ, ਉਹਨੇ ਆਪਣੇ ਲਖਤੇ ਜਿਗਰ ਨੂੰ ਇਸ ਰਸਤਿਓਂ ਭੇਜਿਆ ਹੈ। ਹੁਣ ਅੱਗੇ ਆਪ ਜੀ ਦੀ ਮਰਜ਼ੀ ਹੈ ਰੱਖਣਾ ਕਿ ਮਾਰਨਾ ਹੈ। ਉਹਨਾਂ ਨੂੰ ਤਾਂ ਵਿਘਨ ਪੈ ਹੀ ਗਿਆ ਹੈ, ਉਹ ਤਾਂ ਦੂਸਰੇ ਰਸਤਿਓਂ ਚਲੇ ਹੀ ਗਏ ਹਨ। ਕਲਗੀਧਰ ਜੀ ਨੇ ਇਹਨਾਂ ਨੂੰ ਵਿਦਾ ਕਰ ਦਿੱਤਾ। ਤੋ ਵਜ਼ੀਰ ਉਸ ਲੜਕੇ ਨੂੰ ਨਾਲ ਲੈ ਕੇ ਸ਼੍ਰੀਨਗਰ ਪਹੁੰਚਿਆ। ਫਤਿਹ ਸ਼ਾਹ ਦੀ ਲੜਕੀ ਨਾਲ ਫੇਰੇ ਸਮੇਂ ਸਿਰ ਹੋ ਗਏ। ਫਤਿਹ ਸ਼ਾਹ ਨੂੰ ਵੀ ਇਸ ਗੱਲ ਦੀ ਹੈਰਾਨੀ ਹੋਈ ਕਿ ਕੀ ਭਾਣਾ ਵਰਤਿਆ ਹੈ। ਭਾਈ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਜੋ ਕਲਗੀਧਰ ਜੀ ਵੱਲੋਂ ਤੰਬੋਲ ਲੈ ਕੇ ਗਏ ਹੋਏ ਸਨ ਸ਼੍ਰੀਨਗਰ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਕਲਗੀਧਰ ਦਾ ਅਤੇ ਪਹਾੜੀ ਰਾਜਿਆਂ ਦਾ ਆਪਸੀ ਇਸ ਤਰ੍ਹਾਂ ਦਾ ਵਿਰੋਧ ਹੋਇਆ ਹੈ, ਤਾਂ ਹੁਣ ਸਾਨੂੰ ਇੱਥੋਂ ਤੰਬੋਲ ਦੇ ਕੇ ਸ਼ਗਨ ਦੇ ਕੇ ਚਲੇ ਜਾਣਾ ਚਾਹੀਦਾ, ਜਦੋਂ ਭੀਮ ਚੰਦ ਆਵੇਗਾ ਵਿਰੋਧ ਹੋਵੇਗਾ। ਜਦੋਂ ਭਾਈ ਆਨੰਦ ਚੰਦ ਹੋਣਾ ਨੇ ਰਾਜੇ ਫਤਿਹ ਸ਼ਾਹ ਨੂੰ ਕਿਹਾ, ਜੀ ਸਾਡੇ ਕੋਲੋਂ ਸ਼ਗਨ ਲੈ ਲਓ, ਗੁਰੂ ਸਾਹਿਬ ਨੇ ਜੋ ਭੇਜਿਆ ਹੈ ਅਸੀਂ ਜਾਣਾ ਚਾਹੁੰਦੇ ਹਾਂ। ਫਤਿਹ ਸ਼ਾਹ ਨਹੀਂ ਮੰਨਿਆ, ਕਹਿਣ ਲੱਗਾ, ਨਹੀਂ ਮਹਾਰਾਜ, ਇੱਦਾਂ ਨਹੀਂ ਜਾਣਾ, ਬਰਾਤ ਆ ਜਾਵੇ, ਜਦੋਂ ਸਾਰੇ ਰਾਜਿਆਂ ਦੀ ਸਭਾ ਲੱਗੀ ਹੋਵੇਗੀ, ਉਹਦੇ ਵਿੱਚ ਲੈਣ ਦੇਣ ਹੋਵੇਗਾ, ਉਦੋਂ ਤੁਸੀਂ ਇਹ ਤੰਬੋਲ ਕਲਗੀਧਰ ਜੀ ਵੱਲੋਂ ਜੋ ਆਇਆ ਹੈ ਦਿਓ, ਉਹਦੇ ਨਾਲ ਮੇਰੀ ਵੀ ਸੋਭਾ ਹੋਵੇਗੀ ਅਤੇ ਕਲਗੀਧਰ ਜੀ ਦੀ ਵੀ ਵਡਿਆਈ ਸੰਸਾਰ 'ਚ ਉਜਾਗਰ ਹੋਵੇਗੀ। ਭਾਈ ਆਨੰਦ ਚੰਦ ਅਤੇ ਭਾਈ ਦਇਆ ਰਾਮ ਜੀ ਨੂੰ ਇਹ ਬੇਨਤੀ ਕਰਕੇ ਇਹਨੇ ਰੋਕ ਲਿਆ, ਪਰ ਭਾਈ ਸਾਹਿਬ ਹੋਣਾ ਨੇ ਆਪਣੇ ਵੱਲੋਂ ਪੂਰੀ ਤਕੜਾਈ ਰੱਖੀ ਹੈ, ਕਿਉਂਕਿ ਦੁਸ਼ਮਣ ਕਦੇ ਵੀ ਕੁਝ ਵੀ ਕਰ ਸਕਦਾ ਹੈ, ਉਹਨਾਂ ਦੇ ਇਲਾਕੇ ਵਿੱਚ ਨੇ, ਜਦੋਂ ਭੀਮ ਚੰਦ ਆਵੇਗਾ ਉਦੋਂ ਵੀ ਵਿਵਾਦ ਹੋ ਸਕਦਾ ਹੈ। ਇਸ ਕਰਕੇ ਭਾਈ ਆਨੰਦ ਚੰਦ ਜੀ ਹੋਣਾ ਨੇ ਆਪਣੇ ਵੱਲੋਂ ਪੂਰੀ ਤਿਆਰੀ ਰੱਖੀ ਹੈ, ਜੰਗ ਦੇ ਆਸਾਰ ਬਣ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦਿਆਂ 'ਚ ਵਸਾ ਕੇ ਸਤਿਗੁਰਾਂ ਦੀ ਕਥਾ ਸੁਣੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਸਾਹਿਬ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗੁਰਮੰਤਰ ਨੂੰ ਰਸਨਾ ਨਾਲ ਜਪੀਏ। ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲਗੀਧਰ ਰੋਕੇ ਜਬ ਹੈ ਨ੍ਰਿਪ ਸੁਤ ਦਿਓ ਪਠਾਏ।
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਜੇ ਭੀਮ ਚੰਦ ਦੇ ਲੜਕੇ ਨੂੰ ਔਰ ਉਹਦੇ ਵਜ਼ੀਰ ਨੂੰ ਪਾਉਂਟਾ ਸਾਹਿਬ ਦੇ ਰਸਤੇ ਲੰਘਣ ਵਾਸਤੇ ਆਗਿਆ ਦੇ ਦਿੱਤੀ, ਉਹ ਚਲੇ ਗਏ।
ਭੀਮ ਚੰਦ ਸੁਧ ਪਾਏ ਸਭ ਔਰ ਪੰਥ ਗਮਨਾਏ।
ਭੀਮ ਚੰਦ ਬੜਾ ਫਿਕਰ ਵਿੱਚ ਸੀ ਕਿ ਕਿਤੇ ਗੁਰੂ ਸਾਹਿਬ ਮੇਰੇ ਪੁੱਤਰ ਨੂੰ ਫੜ ਕੇ ਕੈਦ ਨਾ ਕਰ ਲੈਣ, ਪਰ ਜਦੋਂ ਉਹਨੂੰ ਪਤਾ ਲੱਗਾ ਕਿ ਕਲਗੀਧਰ ਜੀ ਨੇ ਉਹਨਾਂ ਨੂੰ ਜਾਣ ਵਾਸਤੇ ਰਸਤਾ ਦੇ ਦਿੱਤਾ ਹੈ, ਉਹ ਪਾਉਂਟਾ ਸਾਹਿਬ ਤੋਂ ਅੱਗੇ ਨੂੰ ਲੰਘ ਗਏ ਨੇ, ਤਾਂ ਇਹ ਸੁਣ ਕੇ ਰਾਜੇ ਭੀਮ ਚੰਦ ਨੇ ਵੀ ਬਾਕੀ ਸਾਰੇ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਆਪਣੀ ਸਾਰੀ ਸੈਨਾ ਨਾਲ ਲੈ ਕੇ ਜਿਹੜਾ ਦੂਸਰਾ ਰਸਤਾ ਜਾਂਦਾ ਸ਼੍ਰੀਨਗਰ ਨੂੰ ਘੁੰਮ ਕੇ ਵੜਾ ਪਾ ਕੇ ਉਸ ਰਸਤਿਓਂ ਰਾਜੇ ਭੀਮ ਚੰਦ ਨੇ ਚਾਲਾ ਮਾਰ ਦਿੱਤਾ, ਚਲਾ ਗਿਆ।
ਜੋ ਪਈ ਕ੍ਰਮ ਕ੍ਰਮ ਕਰੇ ਉਲੰਘਤ ਆਯੋ।
ਕ੍ਰਮ ਕ੍ਰਮ ਦਾ ਮਤਲਬ ਹੁੰਦਾ ਸਹਿਜੇ ਸਹਿਜੇ, ਕਿਉਂਕਿ ਪਹਾੜੀ ਰਸਤਾ ਹੈ, ਬੜਾ ਲੰਮਾ ਰਸਤਾ ਸੀ। ਜੇ ਤਾਂ ਪਾਉਂਟਾ ਸਾਹਿਬ ਵੱਲੋਂ ਜਾਂਦੇ ਤਾਂ ਕੁਝ ਦਿਨਾਂ 'ਚ ਹੀ ਪਹੁੰਚ ਜਾਣਾ ਸੀ, ਪਰ ਹੁਣ ਪਾਉਂਟਾ ਸਾਹਿਬ ਵਾਲੇ ਪਾਸੋਂ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਕਰਕੇ ਨਹੀਂ ਜਾ ਸਕੇ, ਕਲਗੀਧਰ ਨੇ ਨਹੀਂ ਲੰਘਣ ਦਿੱਤਾ। ਹੁਣ ਲੰਮੇ ਰਸਤੇ ਜਾ ਰਹੇ ਨੇ, ਪਹਾੜੀ ਪੱਗ ਡੰਡੀਆਂ ਹਨ, ਸਹਿਜੇ ਸਹਿਜੇ ਪੈਂਡਾ ਤੈਅ ਕਰਦੇ ਜਾ ਰਹੇ ਹਨ।
ਪਾਏ ਕਸ਼ਟ ਕਛ ਬਸ ਨਾ ਵਸਾਇਓ।
ਹੁਣ ਬੜੇ ਵੱਡੇ ਪਹਾੜਾਂ ਵਿੱਚ ਪੱਗ ਡੰਡ, ਇੱਕ ਤਾਂ ਹੁੰਦਾ ਸਿੱਧਾ ਰਸਤਾ, ਇੱਕ ਹੁੰਦਾ ਵਲੇ ਪਾ ਕੇ ਜਾਣਾ, ਪੱਗ ਡੰਡੀਆਂ ਤੋਂ ਲੰਘ ਕੇ ਜਾਣਾ ਬੜਾ ਔਖਾ ਰਸਤਾ ਸੀ। ਕਸ਼ਟ ਪਾਉਂਦੇ ਨੇ ਪਰ ਕੋਈ ਵਸ ਨਹੀਂ ਚੱਲਦਾ ਇਹਨਾਂ ਦਾ, ਕੁਝ ਵਸ ਨਹੀਂ ਪਿਆ ਚੱਲਦਾ, ਕੀ ਕਰੀਏ।
ਤਿਸ ਹੀ ਮਗ ਕੋ ਏਕ ਸੁਦਾਗਰ,
ਜਿਹੜੇ ਰਸਤਿਓਂ ਇਹ ਜਾ ਰਹੇ ਨੇ ਸ੍ਰੀਨਗਰ ਵਾਲੇ ਪਾਸੇ ਰਾਜੇ ਫਤਿਹ ਸ਼ਾਹ ਦੇ ਘਰ, ਉਸੇ ਰਸਤਿਓਂ ਇੱਕ ਸੁਦਾਗਰ ਗੁਰੂ ਕਾ ਸਿੱਖ ਸੀ। ਸੁਦਾਗਰ ਸੀ ਉਹ ਘੋੜਿਆਂ ਦਾ, ਘੋੜਿਆਂ ਦਾ ਉਹ ਵਪਾਰ ਕਰਦਾ ਸੀ।
ਗੁਰ ਕੋ ਸਿੱਖ ਧਨਵਾਨ ਉਜਾਗਰ,
ਗੁਰੂ ਕਾ ਸਿੱਖ ਵੀ ਹੈ, ਘੋੜਿਆਂ ਦਾ ਵਪਾਰੀ ਵੀ ਹੈ ਤੇ ਬਹੁਤ ਧਨਵਾਨ ਵੀ ਹੈ। ਘੋੜਿਆਂ ਦੇ ਵਪਾਰ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਬਹੁਤ ਵੱਡਾ ਭਾਰੀ ਮੁਨਾਫਾ ਪ੍ਰਾਪਤ ਹੋਇਆ।
ਕਰੇ ਖਰੀਦਣ ਅਸ਼ਵ ਕਸ਼ਮੀਰ,
ਉਹਨੇ ਕਸ਼ਮੀਰ ਦੇ ਇਲਾਕੇ ਚੋਂ ਘੋੜੇ ਖਰੀਦੇ ਸਤਿਗੁਰੂ ਜੀ ਨੂੰ ਭੇਟਾ ਕਰਨ ਵਾਸਤੇ, ਕਿਉਂਕਿ ਘੋੜਿਆਂ ਦਾ ਵਪਾਰੀ ਸੀ ਤੇ ਵਪਾਰ ਵਿੱਚ ਜਿਹੜਾ ਮੁਨਾਫਾ ਹੋਇਆ ਦਸਵੰਧ ਦੀ ਮਾਇਆ ਇਕੱਠੀ ਹੋਈ। ਸੋਚਿਆ ਵੀ ਇਹ ਦਸਵੰਧ ਦੀ ਮਾਇਆ ਦੇ ਘੋੜੇ ਖਰੀਦ ਕੇ ਕਲਗੀਧਰ ਜੀ ਨੂੰ ਭੇਟਾ ਕਰਕੇ ਆਵਾਂ। ਉਹਨੇ ਕਸ਼ਮੀਰ ਦੇ ਇਲਾਕੇ ਚੋਂ ਕਿਤੋਂ ਚੰਗੇ ਘੋੜੇ, ਵਧੀਆ ਘੋੜੇ ਇਕੱਠੇ ਮਿਲ ਗਏ।
ਬਲੀ ਅਨੇਕ ਅਰ ਪੁਸ਼ਟ ਸਰੀਰ,
ਘੋੜੇ ਬਲੀ ਬੜੇ ਸੀ, ਬਲਵਾਨ ਬੜੇ ਸੀ, ਸਰੀਰ ਉਹਨਾਂ ਦੇ ਬੜੇ ਰਿਸ਼ਟ ਪੁਸ਼ਟ ਸਨ।
120 ਕਰ ਲਿਆਓ,
ਤਕਰੀਬਨ 100 ਘੋੜਾ, 100 ਪੂਰਾ ਘੋੜਾ ਉਹਨੇ ਖਰੀਦਿਆ, ਚੁਣ ਚੁਣ ਕੇ ਜਿੱਥੋਂ ਜਿੱਥੋਂ ਉਹਨੂੰ ਪਤਾ ਲੱਗਾ। ਵਪਾਰੀ ਲੋਕ ਲੱਭ ਹੀ ਲੈਂਦੇ ਆ ਪਸ਼ੂਆਂ ਨੂੰ, ਜਾਨਵਰਾਂ ਨੂੰ, ਜਿੱਥੇ ਜਿੱਥੇ ਵੀ ਉਹਨੂੰ ਕੋਈ ਚੰਗੀ ਕੀਮਤ ਵਾਲਾ ਘੋੜਾ ਮਿਲਿਆ, ਵਧੀਆ ਘੋੜੇ ਮਿਲੇ, 100 ਘੋੜਾ ਉਹਨੇ ਪੂਰਾ ਖਰੀਦ ਲਿਆ।
ਚਾਹਤ ਹੈ ਗੁਰ ਟਿਗ ਪਹੁੰਚਾਇਓ,
ਉਹ ਸੁਦਾਗਰ ਸਿੱਖ ਚਾਹੁੰਦਾ ਵੀ ਇਹ 100 ਘੋੜਾ ਮੈਂ ਕਲਗੀਧਰ ਜੀ ਦੇ ਕੋਲ ਪੌਂਟਾ ਸਾਹਿਬ ਪਹੁੰਚਦਾ ਕਰਾਂ, ਕਿ ਸਤਿਗੁਰੂ ਜੀ ਖੁਸ਼ ਹੁੰਦੇ ਆ ਜਦੋਂ ਉਹਨਾਂ ਨੂੰ ਘੋੜੇ ਭੇਟ ਕਰੀਏ, ਸ਼ਸਤਰ ਭੇਟ ਕਰੀਏ, ਤੇ ਕਲਗੀਧਰ ਜੀ ਬੜੀਆਂ ਖੁਸ਼ੀਆਂ ਕਰਦੇ ਨੇ। ਤੋ ਉਹਨੇ ਬੜੀ ਖੁਸ਼ੀ ਦੇ ਨਾਲ ਨਾਲੇ ਘੋੜਿਆਂ ਦਾ ਵਪਾਰੀ ਸੀ, ਭੇਤੀ ਸੀ ਘੋੜਿਆਂ ਦਾ, ਜਿਹੋ ਜਿਹੇ ਵਧੀਆ ਘੋੜੇ ਹੋਣ ਉਹ ਚੁਣ ਚੁਣ ਕੇ 100 ਘੋੜਾ ਉਹਨੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਲੈ ਲਿਆ, ਖਰੀਦ ਲਿਆ।
ਜਬ ਤਿਸ ਦੇਸ਼ ਵਿਖੇ ਚੱਲ ਆਵਾ,
ਉਹ ਜਦੋਂ ਇੱਧਰ ਪਹਾੜੀ ਰਿਆਸਤਾਂ ਚੋਂ ਉਧਰੋਂ ਕਸ਼ਮੀਰ ਚੋਂ ਚੱਲਦਾ ਚੱਲਦਾ ਇਸ ਇਲਾਕੇ ਦੇ ਵਿੱਚ ਆਇਆ।
ਵਿਆਹ ਪ੍ਰਸੰਗ ਸਕਲ ਸੁਣ ਪਾਵਾ,
ਉਹ ਸੁਦਾਗਰ ਸਿੱਖ ਨੂੰ ਖਬਰ ਹੋਈ ਕਿ ਵਿਆਹ ਦਾ ਪ੍ਰਸੰਗ, ਕਿ ਰਾਜਾ ਭੀਮ ਚੰਦ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਸ੍ਰੀਨਗਰ ਜਾ ਰਿਹਾ ਸੀ।
ਤਿਸ ਮਗ ਸਤਿਗੁਰ ਦੀਏ ਨਾ ਜਾਨ,
ਤੇ ਪੌਂਟਾ ਸਾਹਿਬ ਵਾਲੇ ਰਸਤਿਓਂ ਕਲਗੀਧਰ ਜੀ ਨੇ ਉਹਦੀ ਬਰਾਤ ਲੰਘਣ ਨਹੀਂ ਦਿੱਤੀ, ਇਕੱਲੇ ਲਾੜੇ ਨੂੰ ਲੰਘਣ ਦਿੱਤਾ, ਬਾਕੀ ਬਰਾਤ ਨੂੰ ਉਸ ਰਸਤੇ ਲੰਘਣ ਨਹੀਂ ਦਿੱਤਾ।
ਇਤ ਕੋ ਆਵਤ ਕਰਹਿ ਪਿਆਨ,
ਤੇ ਹੁਣ ਰਾਜਾ ਭੀਮ ਚੰਦ ਆਪਣੀ ਉਹ ਸਾਰੀ ਬਰਾਤ ਲੈ ਕੇ ਇਸੇ ਰਸਤਿਓ ਆ ਰਿਹਾ ਜਿਹੜੇ ਰਸਤਿਓ ਮੈਂ ਘੋੜੇ ਲੈ ਕੇ ਆ ਰਿਹਾ। ਹੁਣ ਉਹਦੇ ਵਾਸਤੇ ਸਮੱਸਿਆ ਬਣ ਗਈ ਸੁਦਾਗਰ ਲਈ ਵੀ ਇੱਧਰ ਤਾਂ ਭੀਮ ਚੰਦ ਆ ਰਿਹਾ, ਉਹਦੇ ਨਾਲ ਉਹਦੀ ਸੈਨਾ ਵੀ ਹੈ, ਬਾਕੀ ਪਹਾੜੀ ਰਿਆਸਤਾਂ ਦੇ ਰਾਜੇ ਵੀ ਨੇ, ਉਹਨਾਂ ਦੀਆਂ ਫੌਜਾਂ ਨੇ, ਉਹ ਇਸੇ ਰਸਤਿਓਂ ਚੱਲ ਕੇ ਆ ਰਹੇ ਹਨ।
ਹਿਰਦੈ ਵਿਚਾਰਿਓ ਕੁਮਤ ਪਹਾੜੀ,
ਸੋਚਦਾ ਉਹ ਸਿੱਖ ਕਿ ਖੋਟੇ ਨੇ, ਮਾੜੀ ਮਤ ਵਾਲੇ ਨੇ ਪਹਾੜੀਏ, ਇਹਨਾਂ ਦਾ ਕੋਈ ਇੱਕ ਨਿਸ਼ਚਾ ਨਹੀਂ ਹੁੰਦਾ, ਇਹ ਨਿਸ਼ਚੇ ਕਰਕੇ ਵੀ ਕੱਚੇ ਹੁੰਦੇ ਹਨ।
ਜੇ ਗੁਰਸੰਗ ਦਵੈਸ਼ ਕੋ ਧਾਰੀ,
ਜੇ ਇਹਨਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਦਵੈਸ਼ ਕੀਤੀ ਹੈ, ਕਲਗੀਧਰ ਜੀ ਦੇ ਨਾਲ ਇਹਨਾਂ ਨੇ ਆਪਣੇ ਮਨ ਚ ਵਿਰੋਧ ਦੀ ਬਿਰਤੀ ਰੱਖੀ ਹੈ,
ਤੋ ਮੁਝ ਸੰਗ ਬਿਗੜ ਕਰ ਜਾਏ,
ਇਹ ਫਿਰ ਮੇਰੇ ਨਾਲ ਵੀ ਵਿਗਾੜ ਕਰਨਗੇ। ਇਹਨਾਂ ਨੂੰ ਪਤਾ ਤਾਂ ਲੱਗ ਜਾਣਾ 100 ਘੋੜਾ ਇਹ ਕਿਹੜਾ ਛੁਪਾਇਆ ਜਾਣਾ, ਇੱਕ ਅੱਧਾ ਘੋੜਾ ਹੋਵੇ ਬੰਦਾ ਸੱਜੇ ਖੱਬੇ ਕਰਕੇ ਲੁਕੋ ਲੈਂਦਾ, 100 ਘੋੜੇ ਨੇ, ਆ ਵੀ ਇੱਧਰੋਂ ਹੀ ਰਹੇ ਨੇ ਜਿੱਧਰੋਂ ਮੈਂ ਜਾ ਰਿਹਾ, ਮੈਂ ਪੌਂਟਾ ਸਾਹਿਬ ਜਾਣਾ, ਉਹ ਰਸਤੇ 'ਚ ਇੱਧਰੋਂ ਆ ਰਹੇ ਨੇ, ਅਤੇ ਇਸ ਪਾਸਿਓਂ ਜੇ ਰਸਤੇ 'ਚ ਮੈਨੂੰ ਉਹ ਮਿਲ ਗਏ, ਟੱਕਰ ਗਏ, ਗੁਰੂ ਸਾਹਿਬ ਨਾਲ ਵਿਰੋਧ ਉਹਨਾਂ ਦਾ ਪਹਿਲਾਂ ਚੱਲ ਰਿਹਾ, ਜੇ ਉਹਨਾਂ ਨੂੰ ਪਤਾ ਲੱਗਾ ਕਿ ਘੋੜੇ ਮੈਂ ਕਲਗੀਧਰ ਜੀ ਨੂੰ ਭੇਟਾ ਕਰਨੇ ਹਨ,
ਹੈ ਛੀਨ ਹੈ ਨਿਜ ਬਲ ਦਿਖ ਰਾਏ,
ਘੋੜੇ ਮੇਰੇ ਕੋਲੋਂ ਖੋਹ ਲੈਣਗੇ ਆਪਣਾ ਬਲ ਵਿਖਾ ਕੇ, ਫੌਜ ਆ ਉਹਨਾਂ ਦੇ ਨਾਲ, ਦੂਜਾ ਗੁਰੂ ਸਾਹਿਬ ਨਾਲ ਦਵੈਸ਼ ਆ ਉਹਨਾਂ ਦੇ ਮਨ ਚ, ਉਹਨਾਂ ਨੇ ਆਪਣਾ ਵੈਰ ਕੱਢਣਾ, ਕਿੜ ਕੱਢਣੀ ਹੈ, ਜਦੋਂ ਦੁਸ਼ਮਣ ਨੇ ਕਿੜ ਕੱਢਣੀ ਹੋਵੇ ਉਹ ਕੁਝ ਵੀ ਕਰ ਸਕਦਾ। ਇਹਨਾਂ ਨੇ ਫਿਰ 100 ਦੇ 100 ਘੋੜੇ ਜਿਹੜੇ ਸਤਿਗੁਰਾਂ ਨੂੰ ਮੈਂ ਭੇਟਾ ਕਰਨੇ ਹਨ ਉਹ ਮੇਰੇ ਕੋਲੋਂ ਇੱਥੇ ਰਸਤੇ 'ਚ ਖੋ ਲੈਣਗੇ।
ਨਹਿ ਗੁਰ ਕੇ ਟਿਗ ਪਹੁੰਚਣ ਦੈ ਹੈ।
ਇਹ ਘੋੜੇ ਸਤਿਗੁਰਾਂ ਦੀ ਅਮਾਨਤ ਹੈ, ਸਤਿਗੁਰਾਂ ਦੀ ਭੇਟਾ ਹੈ, ਇਹਨਾਂ ਪਹਾੜੀ ਰਾਜਿਆਂ ਨੇ ਸਤਿਗੁਰਾਂ ਤੱਕ ਪਹੁੰਚਣ ਨਹੀਂ ਦੇਣੇ।
ਜੰਮੂ ਅਧਿਕ ਸੋ ਬਸ ਨਾ ਵਸੈ ਹੈ।
ਫੌਜ ਬਹੁਤ ਜ਼ਿਆਦਾ, ਭੀਮ ਚੰਦ ਦੇ ਨਾਲ ਬਹੁਤ ਜ਼ਿਆਦਾ ਗਿਣਤੀ 'ਚ ਰਾਜੇ ਨੇ ਤੇ ਮੇਰਾ ਉਹਨਾਂ ਤੇ ਵਸ ਕੋਈ ਚੱਲਣਾ ਨਹੀਂ। ਜਾਂ ਤਾਂ ਹੋਵੇ ਵੀ ਮੇਰੇ ਕੋਲ ਵੀ ਫੌਜ ਹੁੰਦੀ ਤੇ ਮੈਂ ਲੜ ਭਿੜ ਕੇ ਘੋੜੇ ਲੈ ਜਾਂਦਾ, ਮੇਰਾ ਉਹਨਾਂ ਤੇ ਵਸ ਨਹੀਂ ਚੱਲਣਾ। ਉਹ ਫੌਜਾਂ ਦੇ ਮਾਲਕ ਨੇ, ਮੇਰੇ ਕੋਲ ਤਾਂ ਨੌਕਰ ਚਾਕਰ ਹੀ ਨੇ ਜਿਹੜੇ ਘੋੜੇ ਸਾਂਭ ਕੇ ਲੈ ਕੇ ਜਾ ਰਹੇ ਨੇ।
ਏਮ ਵਿਚਾਰ ਕਰ ਕੂਚ ਵਡੇਰੇ।
ਇਦਾਂ ਵਿਚਾਰ ਕਰਕੇ ਉਹ ਸੁਦਾਗਰ ਸਿੱਖ ਨੇ ਲੰਮੀ ਕੂਚ ਕੀਤੀ। ਉਹਨੇ ਆਖਿਆ ਵੀ ਉਸ ਰਸਤੇ ਨਹੀਂ ਜਾਂਦੇ ਜਿੱਧਰੋਂ ਪਹਾੜੀ ਰਾਜੇ ਆ ਰਹੇ ਨੇ। ਉਹਨੇ ਆਪਣਾ ਮੂੰਹ ਫੇਰਿਆ ਤੇ ਸ਼੍ਰੀਨਗਰ ਵਾਲੇ ਪਾਸੇ ਨੂੰ ਚੱਲ ਪਿਆ, ਕਿਉਂਕਿ ਜੇ ਇਸ ਪਾਸੇ ਨੂੰ ਆਉਂਦਾ ਤੇ ਰਸਤੇ 'ਚ ਹੀ ਟਾਕਰਾ ਹੋਣਾ ਸੀ। ਤੋ ਉਹਨੇ ਬੜੀ ਸਿਆਣਪ ਵਰਤੀ, ਰਸਤਾ ਬਦਲ ਲਿਆ, ਆਪਣਾ ਸ਼੍ਰੀਨਗਰ ਵਾਲੇ ਪਾਸੇ ਨੂੰ ਚੱਲ ਪਿਆ।
ਪਹੁੰਚਿਓ ਸ਼੍ਰੀਨਗਰ ਕੇ ਨੇਰੇ।
ਉਹ ਸ਼੍ਰੀਨਗਰ ਪਹੁੰਚ ਗਿਆ ਪਹਾੜੀ ਰਾਜਿਆਂ ਦੀ ਬਰਾਤ ਤੋਂ ਪਹਿਲਾਂ ਪਹਿਲਾਂ ਹੀ, ਹਾਲੇ ਬਰਾਤ ਨਹੀਂ ਪਹੁੰਚੀ ਸ਼੍ਰੀਨਗਰ। ਉਹ ਸੁਦਾਗਰ ਸਿੱਖ 100 ਘੋੜੇ ਲੈ ਕੇ ਸ਼੍ਰੀਨਗਰ ਪਹੁੰਚ ਗਿਆ।
ਤਾਂ ਸੁਣੀ ਸਤਿਗੁਰੂ ਦੀਵਾਨ।
ਜਦੋਂ ਸ਼੍ਰੀਨਗਰ ਆਇਆ ਪਤਾ ਲੱਗਾ ਵੀ ਇੱਥੇ ਕਲਗੀਧਰ ਜੀ ਦੇ ਦੀਵਾਨ ਆਏ ਹੋਏ ਨੇ, ਭਾਈ ਆਨੰਦ ਚੰਦ ਜੀ, ਕਿਉਂਕਿ ਦੀਵਾਨ ਦਾ ਕੰਮ ਹੁੰਦਾ ਘੋੜਿਆਂ ਨੂੰ ਸਾਂਭਣਾ, ਫੌਜ ਆਵੇ, ਆਮਦਨ ਹੋਵੇ, ਉਹਦਾ ਸਾਰਾ ਹਿਸਾਬ ਕਿਤਾਬ ਰੱਖਣਾ, ਉਹ ਮਹਾਰਾਜ ਜੀ ਦੇ ਦੀਵਾਨ ਦੀ ਡਿਊਟੀ ਸੀ। ਪਤਾ ਲੱਗਾ ਕਿ ਸਤਿਗੁਰੂ ਜੀ ਦੇ ਦੀਵਾਨ ਭਾਈ ਆਨੰਦ ਚੰਦ ਜੀ ਇੱਥੇ ਸ਼੍ਰੀਨਗਰ ਆਏ ਹੋਏ ਨੇ।
ਉਤਰਿਓ ਆਨ
ਤੇ ਕਲਗੀਧਰ ਜੀ ਨੇ ਭੇਜਿਆ ਰਾਜੇ ਫਤਿਹ ਸ਼ਾਹ ਦੀ ਲੜਕੀ ਵਾਸਤੇ ਸ਼ਗਨ ਦੇ ਕੇ, ਤੰਬੋਲ ਦੇ ਕੇ, ਤੇ ਉਹ ਇੱਥੇ ਠਹਿਰੇ ਹੋਏ ਨੇ, ਕਈ ਦਿਨਾਂ ਤੋਂ ਆਏ ਹੋਏ ਨੇ।
ਸੰਗ ਪੰਜ ਸਹਿ ਜਿਸ ਅਸਵਾਰ।
ਔਰ ਭਾਈ ਆਨੰਦ ਚੰਦ ਜੀ ਦੇ ਨਾਲ 500 ਘੋੜ ਸਵਾਰ ਸਿਪਾਹੀ ਵੀ ਨੇ। ਮਹਾਰਾਜ ਜੀ ਨੇ ਆਪਣੀ ਸੈਨਾ ਦੀ ਇੱਕ ਟੁਕੜੀ, 500 ਸਿੱਖਾਂ ਦਾ ਇੱਕ ਜਥਾ, ਘੋੜ ਸਵਾਰ ਯੋਧਿਆਂ ਦਾ ਉਹ ਵੀ ਨਾਲ ਭੇਜਿਆ ਹੋਇਆ।
ਦਿੜ ਸੈਨਾ ਬੰਦੇ ਹਥਿਆਰ।
ਸਾਰੇ ਬੜੇ ਸ਼ਸਤਰਧਾਰੀ ਯੋਧੇ ਨੇ, ਹਥਿਆਰਬੰਦ ਹਨ, ਮਰਦ ਦਲੇਰ ਹਨ।
ਸੁਨਤ ਸੁਦਾਗਰ ਬੰਧਨ ਠਾਨੀ।
ਮੈਂ ਇਹ ਘੋੜੇ ਉਹਨਾਂ ਨੂੰ ਭੇਟ ਕਰਦਿਆਂ ਤੇ ਉਹ ਫੌਜ ਉਹਨਾਂ ਦੇ ਕੋਲ ਹੈ, ਉਹ ਆਪੇ ਗੁਰੂ ਸਾਹਿਬ ਦੀ ਅਮਾਨਤ ਸਾਂਭ ਕੇ ਸਤਿਗੁਰਾਂ ਕੋਲ ਪਹੁੰਚਦੀ ਕਰ ਦੇਣਗੇ। ਮੇਰੇ ਕੋਲੋਂ ਤਾਂ ਇਕੱਲੇ ਕੋਲ ਜਾਏ ਨਹੀਂ ਜਾਣੇ, ਰਸਤੇ 'ਚ ਪਹਾੜੀਏ ਖੋ ਸਕਦੇ ਆ, ਗਲ ਪੈ ਸਕਦੇ ਆ, ਕੁਝ ਵੀ ਹੋ ਸਕਦਾ। ਜਦੋਂ ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਦੇ ਦੀਵਾਨ ਭਾਈ ਆਨੰਦ ਚੰਦ ਜੀ ਸ਼੍ਰੀਨਗਰ ਆਏ ਨੇ, ਉਹਦੀ ਜਾਨ 'ਚ ਜਾਨ ਪੈ ਗਏ ਤੇ ਇੱਕਦਮ ਹੱਥ ਜੋੜ ਕੇ ਉਹਨੇ ਸੀਸ ਝੁਕਾਇਆ ਤੇ ਕਲਗੀਧਰ ਜੀ ਨੂੰ ਅਰਾਧਿਆ।
ਧੰਨ ਧੰਨ ਸਤਿਗੁਰਨ ਬਖਾਨੀ।
ਕਹਿਣ ਲੱਗਾ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ, ਆਪਣੀ ਅਮਾਨਤ ਆਪਣੇ ਤੱਕ ਲੈਣ ਵਾਸਤੇ ਆਪੇ ਵਿਧੀ ਬਣਾ ਦਿੱਤੀ। ਬੜਾ ਹੁਣ 100 ਘੋੜਾ ਸੀ, 1000-1000 ਰੁਪਏ ਦੇ ਘੋੜੇ ਹੋਣਗੇ। ਮਨ 'ਚ ਬੜਾ ਫਿਕਰ ਸੀ ਵੀ ਜੇ ਸਤਿਗੁਰਾਂ ਦੀ ਅਮਾਨਤ ਗੁਰੂ ਸਾਹਿਬ ਤੱਕ ਨਾ ਪਹੁੰਚੀ, ਬੜਾ ਵੱਡਾ ਵਿਘਨ ਹੈ, ਤੋ ਬੜੀ ਚਿੰਤਾ ਸੀ। ਪਰ ਜਦੋਂ ਪਤਾ ਲੱਗਾ ਵੀ ਭਾਈ ਸਾਹਿਬ ਆਏ ਹੋਏ ਨੇ ਇੱਥੇ, ਭਾਈ ਆਨੰਦ ਚੰਦ ਜੀ, ਇੱਕਦਮ ਸਾਹ 'ਚ ਸਾਹ ਪੈ ਗਏ, ਜਾਨ 'ਚ ਜਾਨ ਪੈ ਗਈ। ਧੰਨ ਸਤਿਗੁਰੂ, ਧੰਨ ਸਤਿਗੁਰੂ, ਇਉਂ ਕਹਿ ਕੇ ਉਸ ਸੁਦਾਗਰ ਸਿੱਖ ਨੇ ਸੀਸ ਝੁਕਾਇਆ।
ਆਪਣੀ ਵਸਤ ਸੰਭਾਲੋ ਆਪ।
ਕਹਿਣ ਲੱਗੇ ਸਤਿਗੁਰੂ ਜੀ, ਤੁਸੀਂ ਆਪਣੀ ਵਸਤੂ ਆਪ ਹੀ ਸੰਭਾਲੀ ਹੈ, ਆਪਣੀ ਅਮਾਨਤ ਆਪ ਹੀ ਸੰਭਾਲਣ ਵਾਸਤੇ ਸਿੱਖ ਭੇਜ ਦਿੱਤੇ ਹਨ।
ਲਖੀਏ ਤੇ ਜਿਹਦੇ ਕਿ ਅਧਿਕ ਪ੍ਰਤਾਪ।
ਆਪ ਜੀ ਦਾ ਪ੍ਰਤਾਪ ਹਰ ਜਗ੍ਹਾ ਤੇ ਹੈ, ਆਪ ਜੀ ਦਾ ਜਲਾਲ ਹਰ ਜਗ੍ਹਾ ਤੇ ਹਰ ਥਾਂ ਤੇ ਹੈ।
ਵਹਿਓ ਹੁਤੋ ਬੜ ਚਿੰਤਾ ਨਦੀ।
ਮੈਂ ਚਿੰਤਾ ਦੀ ਨਦੀ ਵਿੱਚ ਵਹਿੰਦਾ ਜਾ ਰਿਹਾ ਸੀ, ਚਿੰਤਾ ਦੀ ਨਦੀ ਵਿੱਚ ਮੈਂ ਵਹਿਣ ਦੇ ਵਿੱਚ ਵਹਿੰਦਾ ਜਾ ਰਿਹਾ ਸੀ।
ਪ੍ਰਾਪਤ ਧੀਰਜ ਤਰਨੀ ਤਦੀ।
ਤੇ ਆਪ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਮੈਨੂੰ ਧੀਰਜ ਦੀ ਕਿਸ਼ਤੀ ਦੇ ਦਿੱਤੀ। ਇਸ ਗੱਲੋਂ ਧੀਰਜ ਬਣ ਗਿਆ ਕਿ ਆਪ ਜੀ ਦੇ ਦੀਵਾਨ ਭਾਈ ਆਨੰਦ ਚੰਦ ਜੀ ਇੱਥੇ ਆਏ ਹੋਏ ਨੇ। ਜੇ ਮੈਂ ਪਾਉਂਟਾ ਸਾਹਿਬ ਵੀ ਆਉਂਦਾ, ਉੱਥੇ ਵੀ ਇਹਨਾਂ ਨੇ ਘੋੜੇ ਲੈਣੇ ਸਨ, ਹਿਸਾਬ ਕਿਤਾਬ ਤਾਂ ਇਹੀ ਰੱਖਦੇ ਆ। ਵੇਖੋ ਮਹਾਰਾਜ, ਤੁਸੀਂ ਕਿੱਡੇ ਪ੍ਰਤੱਖ ਹੋ। ਆਪ ਜੀ ਨੂੰ ਪਤਾ ਸੀ ਵੀ ਮੈਨੂੰ ਇਹ ਬਿਪਤਾ ਪੈਣੀ ਹੈ, ਤੁਸੀਂ ਆਪਣੀ ਅਮਾਨਤ ਲੈਣ ਲਈ ਭਾਈ ਆਨੰਦ ਚੰਦ ਨੂੰ ਆਪੇ ਸ਼੍ਰੀਨਗਰ ਭੇਜ ਦਿੱਤਾ। ਤੰਬੋਲ ਦੇਣਾ ਤਾਂ ਇੱਕ ਬਹਾਨਾ ਸੀ, ਦਰਅਸਲ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੇਰੇ ਕੋਲੋਂ ਆਪਣੀ ਅਮਾਨਤ ਆਪ ਸਾਂਭਣੀ ਸੀ, ਉਹਦੀ ਵਿਧੀ ਤੁਸੀਂ ਆਪ ਹੀ ਪਹਿਲਾਂ ਬਣਾ ਦਿੱਤੀ ਹੈ।
ਕਰੇ ਤੁਰੰਗਮ ਤਿਆਰ ਵਡੇਰੇ,
ਉਸੇ ਵੇਲੇ ਸੁਦਾਗਰ ਸਿੱਖ ਨੇ ਘੋੜੇ ਤਿਆਰ ਕੀਤੇ,
ਪਹੁੰਚਿਓ ਜਾਏ ਸ਼ੀਘਰ ਗੁਰ ਡੇਰੇ,
ਜਿੱਥੇ ਭਾਈ ਨੰਦ ਚੰਦ ਜੀ ਨੇ ਡੇਰਾ ਕੀਤਾ ਸੀ ਪੌਂਟਾ ਸਾਹਿਬ ਵਾਲੇ ਰਸਤੇ ਤੇ ਬਾਗ ਦੇ ਵਿੱਚ। ਉਹ 100 ਦੇ 100 ਘੋੜੇ ਲੈ ਕੇ ਸੁਦਾਗਰ ਸਿੱਖ ਉੱਥੇ ਹੀ ਆ ਪਹੁੰਚਿਆ। ਉਸੇ ਡੇਰੇ ਤੇ ਭਾਈ ਨੰਦ ਚੰਦ ਜੀ ਭਾਈ ਦਇਆ ਰਾਮ ਜੀ ਕੋਲ ਆਇਆ,
ਮਿਲੇ ਪਰਸ ਪਰ ਬੰਧਨ ਕਰੇ,
ਆਪਸ ਵਿੱਚ ਮਿਲੇ ਇੱਕ ਦੂਜੇ ਨੂੰ ਮੱਥਾ ਟੇਕ, ਕਿਉਂਕਿ ਜਦੋਂ ਤਾਈ ਖੰਡੇ ਦੀ ਪੋਲ ਨਹੀਂ ਸੀ ਛਕਾਈ, ਉਦੋਂ ਤਾਈ ਆਪਸ ਵਿੱਚ ਮਿਲਣ ਦੀ ਜਿਹੜੀ ਮਰਿਆਦਾ ਸੀ ਉਹ ਪੈਰੀ ਪਵਣ ਦੀ ਸੀ। ਰਹਿਤ ਨਾਮਿਆਂ ਦੇ ਬਚਨ ਨੇ ਪੈਰੀ ਪਵਣਾ ਛੋਡੋ ਮਤੇ, ਪੈਰੀ ਪਵਣ ਦੀ ਮਤ ਨੂੰ ਛੱਡ ਕੇ ਹੁਣ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਆਪਸ ਵਿੱਚ ਮਿਲਣ ਦੀ ਮਰਿਆਦਾ ਚਲਾਓ, ਇਹ ਰਹਿਤ ਨਾਮਿਆਂ ਦੇ ਬਚਨ। ਨਹੀਂ ਤਾਂ ਪਹਿਲਾਂ ਇੱਕ ਦੂਜੇ ਦੇ ਪੈਰੀ ਪਵਣਾ ਕਹਿੰਦੇ ਸਨ, ਪੈਰੀ ਪਵਣਾ ਉਦਾਸੀ ਮਹਾਂਪੁਰਖ। ਹੁਣ ਤਾਂ ਹੀ ਕਿਉਂਕਿ ਉਦਾਸੀ ਸੰਪਰਦਾਇ ਦੇ ਮਹਾਂਪੁਰਖ ਅੰਮ੍ਰਿਤ ਨਹੀਂ ਛਕਦੇ, ਉਹਨਾਂ ਨੂੰ ਬਾਬਾ ਸ਼੍ਰੀ ਚੰਦਰ ਜੀ ਦੀ ਮਰਿਆਦਾ ਮੁਤਾਬਕ ਗੁਰੂ ਨਾਨਕ ਸਾਹਿਬ ਨੇ ਜਿਹੜੀ ਮਰਿਆਦਾ ਉਹਨਾਂ ਨੂੰ ਦਿੱਤੀ ਬਾਬਾ ਸ਼੍ਰੀ ਚੰਦਰ ਜੀ ਨੂੰ, ਉਹ ਉਦਾਂ ਉਸੇ ਤਰ੍ਹਾਂ ਚੱਲਦੇ। ਉਹ ਹੁਣ ਵੀ ਜਦੋਂ ਆਪਸ ਵਿੱਚ ਮਿਲਦੇ ਦੂਰੋਂ ਕਹਿੰਦੇ ਮੱਥਾ ਟੇਕਦੇ ਹਾਂ, ਉਹ ਇੱਦਾਂ ਕਹਿ ਕੇ ਸੰਬੋਧਨ ਕਰਕੇ ਆਪਾਂ ਫਤਿਹ ਗਜਾਉਂਦੇ, ਉਦਾਸੀ ਇੱਦਾਂ ਕਹਿੰਦੇ ਹਨ। ਤੋ ਭਾਈ ਨੰਦ ਚੰਦ ਜੀ ਨੇ ਵੇਖਿਆ ਵੀ ਗੁਰੂ ਕਾ ਸਿੱਖ ਹੈ ਸੁਦਾਗਰ, ਇਹਨੇ ਕਿਹਾ ਜੀ ਪੈਰੀ ਪਵਣਾ। ਅੱਗੋਂ ਭਾਈ ਨੰਦ ਚੰਦ ਜੀ ਨੇ ਵੀ ਜਵਾਬ ਦਿੱਤਾ ਪੈਰੀ ਪਵਣਾ। ਇਉਂ ਕਹਿੰਦੇ ਇੱਕ ਦੂਜੇ ਨੂੰ ਨਮਸਕਾਰਾਂ ਕਰਦੇ, ਜਾਂ ਇੱਕ ਜਣਾ ਕਹਿੰਦਾ ਪੈਰੀ ਪਵਣਾ, ਅਗਲੇ ਨੇ ਜਵਾਬ ਦੇਣਾ ਗੁਰੂ ਚਰਨਾਂ ਪਰ। ਜੇ ਕਿਸੇ ਇੱਕ ਨੇ ਕਹਿਣਾ ਨਾ ਪੈਰੀ ਪਵਣਾ ਤੇ ਅਗਲੇ ਨੇ ਕਹਿਣਾ ਗੁਰੂ ਚਰਨਾਂ ਪਰ, ਵੀ ਜੇ ਮੱਥਾ ਟੇਕਣਾ ਤਾਂ ਗੁਰੂ ਚਰਨਾਂ ਦੇ ਉੱਤੇ। ਏਦਾਂ ਆਪਸ ਵਿੱਚ ਮਿਲੇ ਹਨ,
ਕਰੇ ਬਿਲੋਕਨ ਹੈ ਸਦ ਖਰੇ,
ਵੇਖਿਆ ਭਾਈ ਨੰਦ ਚੰਦ ਜੀ ਨੇ ਵੀ ਸਿੱਖ 100 ਘੋੜੇ ਲੈ ਕੇ ਆਇਆ, ਬੜੇ ਸੁੰਦਰ ਤੇ ਕੀਮਤੀ ਘੋੜੇ ਹਨ,
ਖਰੇ ਚਲਾਕ ਮਹਾਬਲ ਭਰੇ,
ਬੜੇ ਚਲਾਕ ਘੋੜੇ ਨੇ, ਚੰਚਲ ਘੋੜੇ ਨੇ, ਬਲਵਾਨ ਘੋੜੇ ਨੇ, ਪੈਰ ਉਹਨਾਂ ਦੇ ਜ਼ਮੀਨ ਤੇ ਨਹੀਂ ਟਿਕਦੇ।
ਪਰ ਭਰੇ ਹਰ ਖਬਾਤ ਨਰ ਸਟਰੇ,
ਤੇ ਬੜੀ ਖੁਸ਼ੀ ਹੋਈ ਭਾਈ ਨੰਦ ਚੰਦ ਜੀ ਨੂੰ, 100 ਘੋੜਾ ਇਕੱਠਾ ਆਇਆ ਗੁਰੂ ਦੇ ਦਲ ਵਾਸਤੇ, ਸਿੱਖ ਲੈ ਕੇ ਆਇਆ, ਬੜੀ ਖੁਸ਼ੀ ਹੋਈ। ਇਸ ਕਰਕੇ ਨੀ ਵੀ ਮੇਰੇ ਕੋਲ ਆਏ, ਇਸ ਕਰਕੇ ਵੀ ਗੁਰੂ ਘਰ ਦਾ ਰਾਜ ਸਾਜ ਬਣੇ, ਤੇ ਗੁਰੂ ਕੇ ਸਿੱਖ ਨੂੰ ਖੁਸ਼ੀ ਹੁੰਦੀ ਆ ਵੀ ਗੁਰੂ ਘਰ ਦੀ ਵਸਤੂ ਬਣੀ। ਤੋ ਇਹ ਘੋੜੇ ਗੁਰੂ ਘਰ ਵਾਸਤੇ ਆਏ, ਬੜੇ ਖੁਸ਼ ਹੋਏ, ਬਚਨ ਬਿਲਾਸ ਹੋਏ ਆਪਸ ਵਿੱਚ,
ਭਲੀ ਭਾਂਤ ਡੇਰਾ ਲਗਵਾਇਓ।
ਸੁਦਾਗਰ ਸਿੱਖ ਦਾ ਡੇਰਾ ਭਾਈ ਨੰਦ ਚੰਦ ਜੀ ਨੇ ਉੱਥੇ ਆਪਣੇ ਕੋਲ ਹੀ ਕਰਵਾ ਲਿਆ, ਖੁੱਲਾ ਬਾਗ ਸੀ, ਖੁੱਲਾ ਥਾਂ ਸੀ, ਉੱਥੇ ਆਪਣੇ ਕੋਲ ਹੀ ਉਤਾਰਾ ਕਰਵਾ ਲਿਆ।
ਖਾਣ ਪਾਨ ਕੋ ਅਧਿਕ ਦਿਵਾਇਓ,
ਔਰ ਲੰਗਰ ਪਾਣੀ ਦੀਆਂ ਸਾਰੀਆਂ ਰਸਤਾਂ ਬਸਤਾਂ ਹਾਜ਼ਰ ਕੀਤੀਆਂ, ਪ੍ਰਸ਼ਾਦਾ ਤਾਂ ਤਿਆਰ ਹੁੰਦਾ ਹੀ ਸੀ, ਉਹਦੇ ਵਿੱਚੋਂ ਗੱਫਾ ਪ੍ਰਸ਼ਾਦਾ ਸੁਦਾਗਰ ਸਿੱਖ ਨੂੰ ਵੀ ਛਕਾਇਆ।
ਨਿਜ ਦ੍ਰਿੜਤਾ ਆਛੇ ਕਰਵਾਈ,
ਔਰ ਆਪਣੀ ਪਰਪੱਕਤਾ ਜਿਹੜੀ ਹੈ ਦ੍ਰਿੜਤਾ ਉਹ ਚੰਗੀ ਤਰ੍ਹਾਂ ਕਰਵਾਈ ਹੈ।
ਔਰ ਪ੍ਰੋਹਿਤ ਦੀਵਾਨ ਸੁਖਦਾਈ,
ਔਰ ਗੁਰੂ ਘਰ ਦੇ ਪ੍ਰੋਹਿਤ ਵੀ ਨੇ ਭਾਈ ਦਇਆ ਰਾਮ ਜੀ ਤੇ ਦੀਵਾਨ ਭਾਈ ਨੰਦ ਚੰਦ ਜੀ ਹਨ।
ਭੀਮ ਚੰਦ ਲੈ ਸੰਗ ਨਿਰੰਦੈ,
ਏਦਾਂ ਸੁਦਾਗਰ ਸਿੱਖ ਨੂੰ ਆਪਣੇ ਕੋਲ ਉਤਾਰਾ ਕਰਾ ਕੇ ਉਹਦੇ ਵੱਲੋਂ ਜਿਹੜੇ ਘੋੜੇ ਆਏ ਨੇ ਉਹ ਵੀ ਆਪਣੇ ਡੇਰੇ ਤੇ ਬਣਵਾ ਲਏ। ਉਧਰ ਰਾਜਾ ਭੀਮ ਚੰਦ ਆਪਣੀ ਸਾਰੀ ਫੌਜ ਸਮੇਤ ਬਰਾਤ ਲੈ ਕੇ ਜਿਹੜੀ ਲੜਕੇ ਦੀ ਤੁਰਿਆ ਸੀ ਉਹਨਾਂ ਨੂੰ ਨਾਲ ਲੈ ਕੇ
ਪਹੁੰਚਿਓ ਆਏ ਸੁਣਿਓ ਸੋ ਨਰਿੰਦੈ,
ਉਹ ਵੀ ਸ਼੍ਰੀਨਗਰ ਦੇ ਨੇੜੇ ਪਹੁੰਚ ਗਿਆ। ਪਤਾ ਲੱਗਾ ਸ਼੍ਰੀਨਗਰ ਵਿੱਚ ਕਿ ਰਾਜਾ ਭੀਮ ਚੰਦ ਆ ਪੁੱਜਾ ਹੈ।
ਆਪਣੇ ਮੇਲ ਕੇ ਨ੍ਰਿਪ ਸਮੁਦਾਏ,
ਆਪਣੇ ਮੇਲ ਦੇ ਜਿੰਨੇ ਰਾਜੇ ਨੇ ਉਹਨਾਂ ਨੂੰ ਨਾਲ ਲੈ ਕੇ ਆ ਰਿਹਾ।
ਲੇ ਪ੍ਰਧਾਨ ਗਯੋ ਸਮੁਹਾਏ,
ਫਤਿਹ ਸ਼ਾਹ ਨੇ ਉਸੇ ਵੇਲੇ ਆਪਣਾ ਵਜ਼ੀਰ ਭੇਜਿਆ, ਹੋਰ ਜਿਹੜੇ ਮੇਲੀ ਸਨ ਉਹ ਭੇਜੇ ਵੀ ਜਾਓ ਅੱਗੇ ਜਾ ਕੇ ਬਰਾਤ ਦਾ ਸਵਾਗਤ ਕਰੋ।
ਸਮਧੀ ਮੇਲ ਪਯੋ ਸੁਖ ਪਾਯੋ,
ਫਤਿਹ ਸ਼ਾਹ ਵੀ ਆਇਆ ਆਪਣੇ ਸਮਧੀ ਭੀਮ ਚੰਦ ਨਾਲ ਜੱਫੀ ਪਾ ਕੇ ਮਿਲਣੀ ਕੀਤੀ ਹੈ।
ਕਰਿਓ ਟੁਕਾਓ ਦਰਬ ਬਰਖਾਯੋ,
ਔਰ ਬਰਾਤ ਦਾ ਟੁਕਾਓ ਕਰਾਇਆ ਸ਼੍ਰੀਨਗਰ ਚ, ਔਰ ਬੜਾ ਪੈਸਾ ਵਰਾਇਆ, ਉੱਤੇ ਮੀਂਹ ਪਾ ਦਿੱਤਾ ਪੈਸੇ ਦਾ ਵੀ ਬਰਾਤ ਆਈ ਹੈ।
ਅਨੇਕ ਬੈਰਖਾ ਅਨੇਕ ਬਰਨ ਕੀ,
ਹੁਣ ਰਾਜੇ ਬੜੇ ਸੀ, ਰਾਜਿਆਂ ਦੇ ਸਾਰਿਆਂ ਦੇ ਆਪਣੇ ਆਪਣੇ ਝੰਡੇ ਸੀ, ਸਾਰਿਆਂ ਦੇ ਆਪਣੇ ਆਪਣੇ ਨਿਸ਼ਾਨ, ਕਈ ਰੰਗਾਂ ਦੀਆਂ ਬੈਰਖਾਂ ਉਹ ਝੂਲਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ।
ਜਗਮਗਾਤ ਕਰ ਲਗੇ ਤਰਨ ਕੀ,
ਔਰ ਉਹਨਾਂ ਦੇ ਉੱਤੇ ਜਰੀਦਾਰ ਕਢਾਈ ਕੱਢੀ ਹੋਈ ਉਹ ਜਗਮਗ ਜਗਮਗ ਕਰਦੀਆਂ ਹਨ।
ਨਿਜ ਕੁਲ ਰੀਤ ਕਰੀ ਦਿਸ਼ ਦੋਇਨ,
ਰਾਜੇ ਫਤਿਹ ਸ਼ਾਹ ਨੇ ਜਿਹੜੀ ਆਪਣੀ ਕੁਲ ਰੀਤੀ ਸੀ ਉਹ ਕੀਤੀ, ਜਿਹੜੀ ਭੀਮ ਚੰਦ ਦੀ ਕੁਲ ਰੀਤੀ ਸੀ ਉਹਨੇ ਨਿਭਾਈ ਹੈ।
ਬਾਜਤ ਬਾਜ ਸੁਨਤ ਬਚ ਕੋਇਨ,
ਬੜੇ ਸਾਜ ਬੱਜੇ, ਰਣ ਸਿੰਘੇ ਬੱਜੇ, ਨਗਾਰੇ ਬੱਜੇ, ਸ਼ਹਿਨਾਈਆਂ ਢੋਲ, ਕਹਿੰਦੇ ਇੰਨੀ ਜ਼ਿਆਦਾ ਆਵਾਜ਼ ਹੈ ਵੀ ਮੂੰਹ ਤੋਂ ਕਈ ਗੱਲ ਆਪਣੇ ਕੰਨਾਂ ਨੂੰ ਨਹੀਂ ਸੁਣਦੀ।
ਸਿਵਰ ਕਰਾਏ ਸਪੁਰ ਜਨ ਵਾਸੇ,
ਏਦਾਂ ਨਗਰ ਵਿੱਚ ਡੇਰਾ ਕਰਵਾ ਦਿੱਤਾ ਹੈ ਔਰ ਨਗਰ ਦੇ ਵਿੱਚ ਹੀ ਬਰਾਤ ਨੇ ਟੁਕਾਓ ਕੀਤਾ ਹੈ।
ਚਾਹੀਏ ਦਾ ਵਸਤੂ ਕਰੀ ਸੋ ਪਾਸੇ,
ਜਿਹੜੀ ਜਿਹੜੀ ਵਸਤੂ ਚਾਹੀਦੀ ਸੀ ਫਤਿਹ ਸ਼ਾਹ ਨੇ ਉਹ ਸਾਰੀਆਂ ਵਸਤੂਆਂ ਬਰਾਤ ਕੋਲ ਪਹੁੰਚਦੀਆਂ ਕੀਤੀਆਂ ਹਨ।
ਨਾਨਾ ਬਿੰਜਨ ਕਰੇ ਪਰੋਸਨ,
ਨਾਨਾ ਤਰ੍ਹਾਂ ਦੇ ਬਿੰਜਨਾਦ, ਸਬਜ਼ੀਆਂ ਭਾਜੀਆਂ, ਲੰਗਰ ਪਾਣੀ ਉਹ ਕਹਿੰਦੇ ਬਰਾਤੀਆਂ ਨੂੰ ਵਰਤਾਏ ਹਨ।
ਭਖ ਭੋਜ ਲੇਹਜ ਅਰ ਚੋਸਨ,
ਚਾਰ ਤਰ੍ਹਾਂ ਦੇ ਭੋਜਨ ਹੁੰਦੇ ਭਖ। ਭਖ ਕਹਿੰਦੇ ਨੇ ਚੱਬ ਕੇ ਖਾਣ ਵਾਲੀਆਂ ਚੀਜ਼ਾਂ, ਜਿਵੇਂ ਦਾਣੇ ਆਦਿਕ ਆਪਾਂ ਚੱਬ ਕੇ ਖਾਂਦੇ ਹਾਂ, ਤੇ ਇਸੇ ਤਰ੍ਹਾਂ ਜਿਹੜੇ ਲੇਸਲੇ ਪਦਾਰਥ ਹੁੰਦੇ ਆ, ਚੋਸਾ ਚੂਸ ਕੇ ਖਾਣ ਵਾਲੇ ਪਦਾਰਥ ਜਿਵੇਂ ਅੰਬ ਵਗੈਰਾ ਹੁੰਦੇ ਆ, ਇਸੇ ਤਰ੍ਹਾਂ ਕਹਿੰਦੇ ਭੋਜਨ ਆਦਿਕ ਚਾਰ ਤਰ੍ਹਾਂ ਦੇ ਪਕਵਾਨ ਹੁੰਦੇ, ਉਹ ਚਾਰੇ ਦੇ ਚਾਰੇ ਤਰ੍ਹਾਂ ਦੇ ਪਕਵਾਨ ਬਰਾਤੀਆਂ ਨੂੰ ਵਰਤਾਏ ਨੇ।
ਦੋਹੇ ਦਿਸ਼ ਦੀਏ ਲਾਗ ਮਨ ਪਾਏ,
ਦੋਹਾਂ ਦਿਸ਼ਾਵਾਂ ਤੋਂ ਲਾਗ ਦਿੱਤਾ ਗਿਆ, ਦੋਹਾਂ ਪਾਸਿਆਂ ਤੋਂ ਲਾਗ ਸ਼ਗਨ ਦਿੱਤਾ ਗਿਆ।
ਇਸ ਬਿਦ ਕੇਤਕ ਦਿਵਸ ਬਿਤਾਏ,
ਏਦਾਂ ਬਰਾਤ ਟਿਕ ਗਈ ਦੋ ਚਾਰ ਦਿਨ, ਇਸੇ ਤਰ੍ਹਾਂ ਹੋਰ ਬੀਤ ਗਏ।
ਉਹਨ ਦਾਇਜ ਕੋ ਕੀਨ ਦਿਖਾਵਨ,
ਫਿਰ ਰਾਜਾ ਫਤਿਹ ਸ਼ਾਹ ਨੇ ਜਿਹੜਾ ਆਪਣੀ ਲੜਕੀ ਨੂੰ ਦਾਜ ਦੇਣਾ ਸੀ, ਉਹ ਦਾਜ ਦੇਣ ਵਾਸਤੇ ਉਹਨਾਂ ਵੇਲਿਆਂ ਚ ਦਾਜ ਰਾਜੇ ਜਿਹੜੇ ਹੁੰਦੇ ਸੀ ਉਹ ਬਾਹਰ ਲਾ ਕੇ ਨੁਮਾਇਸ਼ ਕਰਦੇ ਸੀ, ਵਿਖਾਉਂਦੇ ਹੁੰਦੇ ਸੀ ਵੀ ਆਹ ਚੀਜ਼ਾਂ ਅਸੀਂ ਆਪਣੀ ਲੜਕੀ ਨੂੰ ਦਾਜ ਚ ਦੇਣ ਲੱਗੇ ਹਾਂ। ਉਦੋਂ ਫਿਰ ਜਿਨ੍ਹਾਂ ਜਿਨ੍ਹਾਂ ਨੇ ਹੋਰਨਾਂ ਨੇ ਵੀ ਸ਼ਗਨ ਦੇਣਾ ਹੁੰਦਾ ਸੀ ਉਹ ਵੀ ਆ ਜਾਂਦੇ ਸੀ ਵੀ ਸਾਡੇ ਵੱਲੋਂ ਆਹ ਹੈ ਜੀ, ਦੂਜੇ ਨੇ ਕਹਿਣਾ ਮੇਰੇ ਵੱਲੋਂ ਆਹ ਚੀਜ਼ ਮੈਂ ਦੇ ਰਿਹਾ। ਏਦਾਂ ਰਾਜਿਆਂ ਦੀ ਵੱਡੀ ਸਭਾ ਲੱਗ ਜਾਂਦੀ ਸੀ, ਸਭਾ ਲਾ ਲਈ ਫਤਿਹ ਸ਼ਾਹ ਨੇ, ਪਹਾੜੀ ਰਾਜੇ ਸਾਰੇ ਆ ਕੇ ਬਹਿ ਗਏ ਉਹਦੇ ਵਿੱਚ। ਸਭ ਤੋਂ ਪਹਿਲਾਂ ਫਤਿਹ ਸ਼ਾਹ ਨੇ ਜਿਹੜਾ ਆਪਣੇ ਵੱਲੋਂ ਦਾਜ ਦੇਣਾ ਸੀ ਆਪਣੀ ਧੀ ਨੂੰ ਰਾਜਾ ਹੈ, ਉਹ ਦਾਜ ਲਿਆ ਕੇ ਰੱਖ ਦਿੱਤਾ ਬਾਹਰ ਨੁਮਾਇਸ਼ ਕਰਨ ਲਈ।
ਬਸਤਰ ਵਿਭੂਖਣ ਬਹੁ ਮਨ ਪਾਵਨ,
ਬੜੇ ਸੋਹਣੇ ਬਸਤਰ, ਗਹਿਣੇ, ਮਨ ਭਾਉਂਦੀਆਂ ਹੋਰ ਬਹੁਤ ਸਾਰੀਆਂ ਵਸਤੂਆਂ।
ਹਾਥੀ ਹੈਨ ਸਾਜ ਸਿੰਗਾਰੇ,
ਹਾਥੀ ਘੋੜੇ ਰਾਜਾ ਹੈ, ਉਹਨੇ ਤਾਂ ਉਸੇ ਮੁਤਾਬਕ ਹੀ ਦਾਨ ਦੇਣਾ ਸੀ ਆਪਣੀ ਧੀ ਨੂੰ। ਕਹਿੰਦੇ ਹਾਥੀ ਘੋੜੇ ਸ਼ਿੰਗਾਰ ਸ਼ਿੰਗਾਰ ਕੇ ਉਹ ਵੀ ਦਾਜ ਵਿੱਚ ਦੇਣ ਵਾਸਤੇ ਲਿਆ ਖੜੇ ਕੀਤੇ ਹਨ।
ਭਾਂਜਨ ਧਰੇ ਅਨੇਕ ਪ੍ਰਕਾਰੇ,
ਕਈ ਤਰ੍ਹਾਂ ਦੇ ਭਾਂਡੇ ਜਿਹੜੇ ਨੇ ਉਹ ਬਣਾ ਕੇ ਲਿਆ ਕੇ ਰੱਖੇ ਹਨ।
ਦਇਆ ਰਾਮ ਸਤਿਗੁਰੂ ਦੀਵਾਨ,
ਇਹਨੇ ਨੂੰ ਗੁਰੂ ਘਰ ਦੇ ਸੇਵਕ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ,
ਜਿਸ ਛਿਨ ਤਹਿ ਪਹੁੰਚੇ ਬੁਧਵਾਨ,
ਉਹਨਾਂ ਨੂੰ ਸੁਨੇਹਾ ਲੱਗਾ ਜੀ ਜਿਹੜਾ ਗੁਰੂ ਸਾਹਿਬ ਵੱਲੋਂ ਤੁਸੀਂ ਤੰਬੋਲ ਲਿਆਏ ਉਹ ਵੀ ਲਿਆ ਕੇ ਹਾਜ਼ਰ ਕਰ ਦਿਓ, ਹੁਣ ਸਮਾਂ। ਤੋ ਭਾਈ ਸਾਹਿਬ ਜੀ ਹੁਣੀ ਉਹ ਤੰਬੋਲ ਲੈ ਕੇ, ਮਹਾਰਾਜ ਜੀ ਵੱਲੋਂ 125,000 ਰੁਪਏ ਦਾ ਤੰਬੋਲ ਸੀ, ਤੰਬੋਲ ਯਾਨੀ ਕਿ ਸ਼ਗਨ ਜਿਹੜਾ ਦੇਣਾ ਸੀ, ਉਹ ਲੈ ਕੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਵੀ ਮੌਕੇ ਤੇ ਪਹੁੰਚ ਗਏ।
125,000 ਕੋ ਲੈ ਤੰਬੋਲ,
125,000 ਰੁਪਏ ਦਾ ਬੜਾ ਕੀਮਤੀ ਤੰਬੋਲ ਸੀ। ਫਤਿਹ ਸ਼ਾਹ ਨੇ ਜਿੰਨਾ ਕੁਝ ਆਪਣੀ ਲੜਕੀ ਨੂੰ ਦਿੱਤਾ ਹੈ ਉਹਦੇ ਤੋਂ ਇਲਾਵਾ ਕਿਸੇ ਹੋਰ ਰਾਜੇ ਨੇ ਕੋਈ ਇੰਨਾ ਵੱਡਾ ਸ਼ਗਨ ਨਹੀਂ ਸੀ ਪਾਇਆ। ਉਹ ਕਲਗੀਧਰ ਪਾਤਸ਼ਾਹ ਜੀ ਵੱਲੋਂ ਏਡੇ ਵੱਡੇ ਪੱਧਰ ਤੇ ਸ਼ਗਨ ਆਇਆ, 125,000 ਰੁਪਏ ਦੀ ਲਾਗਤ ਦਾ ਤੰਬੋਲ ਆਇਆ ਹੈ।
ਜਿਸ ਪਰ ਲੱਗਿਓ ਦਰਬ ਬਹੁਮੋਲ,
ਬਹੁਤ ਧੰਨ ਸਤਿਗੁਰੂ ਕਲਗੀਧਰ ਜੀ ਨੇ ਖਰਚ ਕੇ ਲਾ ਕੇ ਭੇਜਿਆ ਹੈ।
ਜਹ ਬੈਠਿਓ ਰਾਜਨ ਸਮੁਦਾਏ,
ਜਿੱਥੇ ਸਾਰੇ ਰਾਜਿਆਂ ਦਾ ਸਮੁਦਾਏ ਬੈਠਾ ਸੀ, ਪਹਾੜੀਏ ਰਾਜੇ ਸਾਰੇ ਬੈਠੇ ਵੇਖ ਰਹੇ ਸਨ ਵੀ ਕੌਣ ਕੀ ਦੇ ਰਿਹਾ।
ਦੋਹੋਂ ਦਿਸ਼ਨ ਕੇ ਸਹਿਲਨ ਰਾਏ,
ਦੋਹਾਂ ਪਾਸਿਆਂ ਦੇ ਜਿਹੜੇ ਰਾਜੇ ਫਤਿਹ ਸ਼ਾਹ ਦੇ ਸੱਦੇ ਤੇ ਆਏ ਸੀ ਉਹ ਵੀ ਬੈਠੇ ਨੇ। ਜਿਹੜੇ ਰਾਜੇ ਭੀਮ ਚੰਦ ਨਾਲ ਬਰਾਤੀ ਬਣ ਕੇ ਆਏ ਨੇ ਉਹ ਵੀ ਬੈਠੇ ਹਨ।
ਦਸੇ ਫਰਸ਼ ਪਰ ਵਸਤੂ ਨਾਨਾ,
ਤੇ ਸਾਹਮਣੇ ਫਰਸ਼ ਵਿਛੇ ਹੋਏ ਨੇ ਗਲੀਚੇ, ਉਹਨਾਂ ਤੇ ਲਿਆ ਕੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਲਿਆ ਕੇ ਰੱਖੀਆਂ ਜਾ ਰਹੀਆਂ ਨੇ।
ਪ੍ਰਥਕ ਪ੍ਰਥਕ ਧਰ ਧਰ ਤਿਸ ਥਾਨਾ,
ਵੱਖਰੀ ਵੱਖਰੀ ਥਾਂ ਤੇ ਸਾਰੀਆਂ ਵਸਤੂਆਂ ਆਪਣੇ ਵੱਲੋਂ ਸਾਰੇ ਭੇਟ ਕਰ ਰਹੇ ਨੇ। ਤੋ ਇੰਨੇ ਨੂੰ ਭਾਈ ਨੰਦ ਚੰਦ ਜੀ ਵੀ ਉਹ ਸਾਰਾ ਤੰਬੋਲ ਲੈ ਕੇ ਆ ਗਏ।
ਬਲੀ ਚੱਪਲ ਸੁੰਦਰ ਸਰਬੰਗ,
ਬੜਾ ਸੁੰਦਰ ਬਲਵਾਨ ਘੋੜਾ ਚੰਚਲ, ਜਿਹਦੇ ਤੇ ਬੜੀ ਸੁੰਦਰ ਕਾਠੀ ਪਾਈ ਹੋਈ ਹੈ, ਉਹ ਘੋੜਾ ਲਿਆ ਕੇ ਰਾਜੇ ਦੀ ਸਭਾ ਵਿੱਚ ਹਾਜ਼ਰ ਕੀਤਾ ਵੀ ਇਹ ਕਲਗੀਧਰ ਪਾਤਸ਼ਾਹ ਜੀ ਵੱਲੋਂ ਆਇਆ ਹੈ।
ਕੰਚਨ ਜ਼ੀਨ ਤੁਰੰਗਮ ਸੰਗ,
ਘੋੜੇ ਦੇ ਉੱਤੇ ਜਿਹੜੀ ਕਾਠੀ ਪਾਈ ਆ ਉਹ ਸੋਨੇ ਦੀ ਬਣੀ ਹੋਈ ਹੈ, ਸੋਨੇ ਦੀ ਕਾਠੀ ਦੇ ਨਾਲ ਘੋੜੇ ਨੂੰ ਸ਼ਿੰਗਾਰਿਆ ਹੋਇਆ।
ਭਾਂਜਨ ਹੇਮ ਰਜਤ ਕੇ ਧਰੇ,
ਫਿਰ ਫਿਰ ਚਾਂਦੀ ਦੇ ਤੇ ਸੋਨੇ ਦੇ ਜਿਹੜੇ ਭਾਂਡੇ ਨੇ ਉਹ ਸਜਾ ਕੇ ਰੱਖੇ ਵੀ ਇਹ ਭਾਂਡੇ ਵੀ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਆਏ ਹਨ।
ਇਤੇ ਆਦਿਕ ਸਭ ਹੇਰਨ ਕਰੇ,
ਇਹਦੇ ਤੋਂ ਇਲਾਵਾ ਹੋਰ ਵੀ ਬੜੀਆਂ ਵਸਤੂਆਂ ਸੀ, ਕੱਪੜੇ ਆਦਿਕ, ਉਹ ਲਿਆ ਕੇ ਸਾਰੇ ਢੇਰ ਹੀ ਲੱਗ ਗਿਆ, 1.25 ਲੱਖ ਰੁਪਈਆ ਉਹਨਾਂ ਦਿਨਾਂ ਚ ਖਰਚਿਆ, ਕਿੰਨਾ ਕੁਝ ਹੋਵੇਗਾ। ਕਹਿੰਦੇ ਢੇਰ ਹੀ ਲੱਗ ਗਿਆ, ਬੜੇ ਬੜੇ ਜਵਾਹਰਾਤ ਹੀਰੇ ਉਹਨਾਂ ਭਾਂਡਿਆਂ ਦੇ ਵਿੱਚ ਜੜੇ ਹੋਏ ਨੇ, ਗਹਿਣਿਆਂ ਵਿੱਚ ਜੜੇ ਹੋਏ ਨੇ।
ਦ੍ਰਿਸ਼ਟ ਲਗੀ ਜਬ ਸਭ ਗਿਰ ਰਾਈ,
ਸਾਰੇ ਪਹਾੜੀ ਰਾਜਿਆਂ ਦੀਆਂ ਅੱਖਾਂ ਤੱਡੀਆਂ ਰਹਿ ਗਈਆਂ, ਨਿਗਾਹ ਉੱਥੇ ਹੀ ਲੱਗੀ ਹੋਈ, ਵੇਖ ਰਹੇ ਨੇ। ਜਦੋਂ ਸਤਿਗੁਰਾਂ ਦਾ ਨਾਂ ਲਿਆ ਨਾ ਨਕੀਬ ਨੇ, ਭੱਟਾ ਨੇ ਨਾਂ ਲਿਆ ਵੀ ਕਲਗੀਧਰ ਜੀ ਵੱਲੋਂ ਇਹ ਵਸਤੂਆਂ ਆਈਆਂ ਹਨ। ਵੇਖੋ ਜੀ ਸਾਰੇ ਇੱਧਰ ਧਿਆਨ ਕਰੋ, ਕਹਿੰਦੇ ਜਿੰਨੇ ਪਹਾੜੀਏ ਸੀ ਸਾਰਿਆਂ ਦੀ ਨਿਗਾਹ ਪਾਟੀ ਦੀ ਪਾਟੀ ਰਹਿ ਗਈ, ਹੈਰਾਨ ਹੋ ਗਏ ਵੇਖ ਕੇ।
ਭੱਟ ਪੁਕਾਰਤ ਊਚ ਸੁਣਾਈ,
ਭੱਟ ਜਿਹੜੇ ਨੇ ਉੱਚੀ ਉੱਚੀ ਆਵਾਜ਼ ਵਿੱਚ ਬੋਲ ਕੇ ਕਲਗੀਧਰ ਜੀ ਦਾ ਜਸ ਕਰ ਰਹੇ ਹਨ।
ਜਿਸ ਤੇ 1.25 ਲੱਖ ਧਨ ਲੱਗੇ, ਉਹ
ਕਹਿੰਦੇ ਦੱਸਦੇ ਆ ਵੀ 1.25 ਲੱਖ ਰੁਪਈਆ ਧਨ ਖਰਚ ਆਇਆ, ਕਿਉਂ ਆਇਆ ਉਹ ਦੱਸਦੇ ਆ ਵੀ ਆਹ ਜਿਹੜਾ ਆਭੂਸ਼ਣ ਹੈ ਇਹਦੇ ਤੇ ਜਿਹੜੇ ਆਹ ਨਗ ਲੱਗੇ ਨੇ, ਹੀਰੇ ਲੱਗੇ ਨੇ, ਕਿੰਨੇ ਕੀਮਤੀ ਨੇ। ਉਹ ਭੱਟ ਬਕਾਇਦਾ ਬੋਲ ਬੋਲ ਕੇ ਦੱਸਦੇ ਨੇ ਵੀ ਤਾਂ 1.25 ਲੱਖ ਰੁਪਈਆ ਲੱਗਾ।
ਵਸਤ ਅਜਾਇਬ ਤੇ ਜਗਮਗਿਓ,
ਇਹ ਅਜਾਇਬ ਵਸਤੂਆਂ ਹਨ, ਵੇਖੋ ਕੈਸੀਆਂ ਸੁੰਦਰ, ਕਿਸੇ ਰਾਜੇ ਵੱਲੋਂ ਐਸੀ ਵਸਤੂ ਨਹੀਂ ਆਈ ਜੋ ਕਲਗੀਧਰ ਪਾਤਸ਼ਾਹ ਨੇ ਆਪਣੇ ਖਜ਼ਾਨੇ ਚੋ ਭੇਜੀਆਂ ਹਨ।
ਸ਼੍ਰੀ ਨਾਨਕ ਜਗ ਗੁਰ ਕੀ ਗਾਦੀ,
ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ ਕਲਗੀਧਰ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਸਰਬ ਸ਼੍ਰੋਮਣੀ ਹੈ ਸੰਸਾਰ ਵਿੱਚ।
ਤਿਸ ਪਰ ਬੈਠਿਓ ਜਨ ਅਹਿਲਾਦੀ,
ਉਸ ਗੱਦੀ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਜੇ ਹਨ, ਜੋ ਆਪਣਿਆਂ ਜਨਾਂ ਨੂੰ ਆਪਣਿਆਂ ਸੇਵਕਾਂ ਨੂੰ ਖੁਸ਼ੀਆਂ ਤੇ ਖੇੜੇ ਵੰਡਦੇ ਨੇ।
ਫਤਿਹ ਸ਼ਾਹ ਗਿਰਪਦ ਪੁਜ ਭਾਰੀ,
ਰਾਜਾ ਫਤਿਹ ਸ਼ਾਹ ਜੋ ਭਾਰੀਆਂ ਬਾਹਾਂ ਵਾਲਾ ਬਲਵਾਨ ਰਾਜਾ ਹੈ,
ਇਸ ਪਰ ਕਿਰਪਾ ਦ੍ਰਿਸ਼ਟ ਨਿਜ ਧਾਰੀ,
ਰਾਜੇ ਫਤਿਹ ਸ਼ਾਹ ਤੇ ਕਲਗੀਧਰ ਜੀ ਨੇ ਆਪਣੀ ਬੜੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਬਹੁਤ ਜ਼ਿਆਦਾ ਭਾਰੀ ਦਇਆ ਦ੍ਰਿਸ਼ਟੀ ਕੀਤੀ ਹੈ।
ਦਾਇਜ ਹੇਦ ਪਠਿਓ ਇਹ ਆਇਓ,
ਵੇਖੋ 1.25 ਲੱਖ ਰੁਪਏ ਦਾ ਤੰਬੋਲ ਸਤਿਗੁਰੂ ਜੀ ਨੇ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਨਿਮਿਤ ਭੇਜਿਆ ਹੈ, ਏਡੀ ਵੱਡੀ ਦਇਆ ਗੁਰੂ ਪਾਤਸ਼ਾਹ ਨੇ ਇਹਦੇ ਤੇ ਕੀਤੀ ਹੈ।
ਗੁਰੇ ਦੀਵਾਨ ਅਰ ਪ੍ਰੋਹਤ ਲਿਆਇਓ,
ਵੇਖੋ ਜੀ ਲੈ ਕੇ ਆਉਣ ਵਾਲੇ ਨੇ ਗੁਰੂ ਸਾਹਿਬ ਦੇ ਦੀਵਾਨ ਭਾਈ ਨੰਦ ਚੰਦ ਜੀ, ਫਿਰ ਗੁਰੂ ਕੁਲ ਪੁਰੋਹਿਤ ਹਨ ਭਾਈ ਦਇਆ ਰਾਮ ਜੀ।
ਸਭ ਤੇ ਸ੍ਰੇਸ਼ਟ ਵੱਡੋ ਤੰਬੋਲ,
ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਵੱਡਾ ਸ਼ਗਨ ਜਿੰਨੇ ਰਾਜਿਆਂ ਦਾ ਇਸ ਵੇਲੇ ਤਾਈ ਆਇਆ ਹੈ, ਸਭ ਤੋਂ ਵੱਡਾ ਤੰਬੋਲ ਇਸ ਵੇਲੇ ਤਾਈ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਆਇਆ, ਹੋਰ ਕਿਸੇ ਵੱਲੋਂ ਨਹੀਂ।
ਸਤਿ ਸ੍ਰੀ ਅਕਾਲ।
ਰਾਜਾ ਫਤਿਹ ਸ਼ਾਹ ਵੱਲੋਂ ਵੀ ਜਿਹੜੀਆਂ ਵਸਤੂਆਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਵੀ ਲਾਗਤ ਇਤਨੀ ਨਹੀਂ ਹੈ ਜਿੰਨੀ ਲਾਗਤ ਦਾ ਤੰਬੋਲ ਕਲਗੀਧਰ ਪਾਤਸ਼ਾਹ ਜੀ ਵੱਲੋਂ ਇਸ ਵੇਲੇ ਤਾਈ ਆਇਆ ਹੈ।
ਨਾਨਾ ਵਸਤੂ ਜਿਨ ਬਹੁਮੋਲ,
ਨਾਨਾ ਤਰ੍ਹਾਂ ਦੀਆਂ ਵਸਤੂਆਂ ਤੇ ਹਰ ਇੱਕ ਵਸਤੂ ਬਹੁਮੁੱਲੀ ਹੈ, ਅਮੋਲਕ ਹੈ, ਹਰ ਜਗ੍ਹਾ ਤੇ ਨਹੀਂ ਮਿਲਣ ਵਾਲੀ।
ਭੀਮ ਚੰਦ ਸੁਣ ਸਤਿਗੁਰ ਨਾਮੂ,
ਜਦੋਂ ਸਤਿਗੁਰਾਂ ਦਾ ਨਾਮ ਲੈ ਰਹੇ ਨੇ ਭੱਟ ਨਕੀਬ, ਭੀਮ ਚੰਦ ਵੀ ਉੱਥੇ ਬੈਠਾ ਸੀ ਲਾਗੇ, ਉਹਨੇ ਜਦੋਂ ਕਲਗੀਧਰ ਜੀ ਦਾ ਨਾਮ ਸੁਣਿਆ,
ਜਰ ਬਰ ਗਯੋ ਭਯੋ ਜਨ ਆਮੂ,
ਸੜ ਬਲ ਗਿਆ ਮਾਨੋ ਜਿਵੇਂ ਅੱਗ ਲੱਗ ਗਈ ਹੋਵੇ ਰਾਜੇ ਭੀਮ ਚੰਦ ਨੂੰ, ਤਿੰਨੀ ਕੱਪੜੀ ਤਨ ਤੇ ਪਾਇਆ ਨੂੰ।
ਖੁਨ ਸਿਓ ਨੇ ਜੇ ਲੋਕਨ ਸੰਗ ਬੋਲਿਓ।
ਆਪਣੇ ਨਾਲ ਹੀ ਉਹਦੇ ਬੰਦੇ ਬੈਠੇ ਸੀ, ਭੀਮ ਚੰਦ ਦੀ ਟੋਲੀ ਉਹਦੇ ਨਾਲ ਹੀ ਬਹਿਣੀ ਸੀ, ਖੁਨ ਸਿਖਾ ਕੇ ਨਾ ਈਰਖਾ ਨਾਲ, ਤੇ ਆਪਸ ਵਿੱਚ ਇੱਕ ਦੂਜੇ ਨਾਲ ਕੰਨਾਂ ਦੇ ਵਿੱਚ ਬੋਲਣ ਲੱਗ ਪਿਆ, ਭੀਮ ਚੰਦ ਵੀ ਬੋਲਣ ਲੱਗ ਪਿਆ।
ਗੁਰੂ ਦਵੈਖ ਕੋ ਮੁਖ ਤੇ ਖੋਲਿਓ।
ਸਤਿਗੁਰੂ ਜੀ ਦੀ ਦਵੈਸ਼ ਜੋ ਇਹਦੇ ਮਨ ਵਿੱਚ ਸੀ ਉਹ ਇਹਨੇ ਆਪਣੇ ਮੂੰਹੋਂ ਪ੍ਰਗਟ ਕਰਕੇ ਬੋਲੀ ਦੱਸੀ।
ਦੇਖੋ ਇਹ ਅਚਰਜ ਕੀ ਬਾਤੀ।
ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਵੇਖੋ ਬਈ ਵੇਖੋ, ਆ ਕਿਹੋ ਜੀ ਅਸਚਰਜਤਾ ਤੇ ਹੈਰਾਨੀ ਦੀ ਗੱਲ ਹੈ।
ਸ੍ਰੀ ਗੋਬਿੰਦ ਸਿੰਘ ਮੋਹਿ ਅਰਾਤੀ।
ਗੁਰੂ ਗੋਬਿੰਦ ਸਿੰਘ ਮੇਰਾ ਦੁਸ਼ਮਣ ਹੈ, ਭੀਮ ਚੰਦ ਕਹਿੰਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਦੁਸ਼ਮਣ ਨੇ।
ਅਪਰ ਵਾਰਤਾ ਕਹੀਏ ਕਹਾ।
ਕਹਿੰਦਾ ਹੋਰ ਵਾਰਤਾ ਤਾਂ ਕੀ ਆਖੀਏ ਕੀ ਕਹੀਏ।
ਆਵਨ ਦਿਓ ਨਾ ਮੋਕੋ ਇਹਾ।
ਮੇਰੀ ਬਰਾਤ ਮੇਰੇ ਪੁੱਤਰ ਦੀ ਉਹ ਵੀ ਇਸ ਪਾਸੇ ਮੈਨੂੰ ਆਉਣ ਨਹੀਂ ਦਿੱਤਾ, ਉਹਨਾਂ ਨੇ ਲਾਂਘਾ ਨਹੀਂ ਦਿੱਤਾ।
ਲੜਨ ਹੇਤ ਦਲ ਸਨ ਮੁਖ ਕਰਿਓ।
ਸਗੋਂ ਲੜਨ ਵਾਸਤੇ ਆਪਣਾ ਦਲ ਮੂਹਰੇ ਕਰਕੇ ਭੇਜ ਦਿੱਤਾ ਵੀ ਜੇ ਆਉਣਗੇ ਤੇ ਲੜਾਂਗੇ।
ਛਿਮਾ ਧਰੀ ਮੈਂ ਵਿਆਹ ਵਿਚਰਿਓ।
ਕਹਿੰਦਾ ਮੈਂ ਛਿਮਾ ਕੀਤੀ ਵੀ ਚਲੋ ਮੇਰੇ ਪੁੱਤਰ ਦੇ ਸ਼ਗਨਾਂ ਦੇ ਦਿਨ ਨੇ, ਵਿਆਹ ਦਾ ਦਿਨ ਹੈ, ਤੇ ਮੈਂ ਛਿਮਾ ਕਰਕੇ ਆ ਗਿਆ, ਉਹਨਾਂ ਦੇ ਨਾਲ ਲੜਾਈ ਨਹੀਂ ਕੀਤੀ।
ਸਰਬ ਰੀਤ ਤੇ ਪਾ ਨੁਕਸਾਨ।
ਹਰ ਰੀਤੀ ਨਾਲ ਮੇਰਾ ਨੁਕਸਾਨ ਹੋਇਆ, ਮੈਂ ਆਪਣੇ ਪੁੱਤਰ ਦੇ ਫੇਰੇ ਤੱਕ ਨਹੀਂ ਵੇਖ ਸਕਿਆ। ਮੇਰੇ ਤੋਂ ਬਿਨਾਂ ਮੇਰੇ ਪੁੱਤਰ ਦੇ ਫੇਰੇ ਹੋ ਗਏ ਨੇ। ਬਰਾਤ ਜਿਹੜੀ ਕਈ ਦਿਨ ਪਹਿਲਾਂ ਆਉਣੀ ਸੀ ਦੂਸਰੇ ਰਸਤੇ ਆਉਣ ਕਰਕੇ ਮੈਨੂੰ ਲਮੇਰਾ ਸਮਾਂ ਲੱਗਾ।
ਉਤਸਵ ਵਧਤ ਕਰਿਓ ਚਹਿਹਾਨ।
ਮੇਰੇ ਪੁੱਤਰ ਦੇ ਵਿਆਹ ਦਾ ਐਡਾ ਵੱਡਾ ਉਤਸਵ ਸੀ, ਗੁਰੂ ਜੀ ਨੇ ਉਸ ਸਾਰੇ ਉਤਸਵ ਨੂੰ ਘਾਟਾ ਪਾਇਆ ਹੈ।
ਇਸ ਬਿਦ ਕੋ ਅਧਿਕਾਏ ਵਿਰੋਧੀ।
ਇਹੋ ਜਿਹਾ ਜਿਹੜਾ ਮੇਰਾ ਵੱਡਾ ਦੁਸ਼ਮਣ ਹੈ, ਵੱਡਾ ਵਿਰੋਧੀ ਹੈ।
ਫਿਰ ਔਰਨ ਬਰਾਤ ਸਭ ਰੋਧੀ।
ਜਿਹਨੇ ਸਾਰੇ ਪਹਾੜੀ ਰਾਜਿਆਂ ਦੀ ਬਰਾਤ ਨੂੰ ਰੋਕਿਆ, ਪੌਂਟਾ ਸਾਹਿਬ ਦੇ ਕੋਲੋਂ ਲੰਘਣ ਨਹੀਂ ਦਿੱਤਾ।
ਤਿਸਰੇ ਪਸੋ ਅਸ ਸਮਧੀ ਮੇਰਾ।
ਮੇਰਾ ਇਹੋ ਜਿਹਾ ਦੁਸ਼ਮਣ ਹੋਵੇ ਜਿਹਨੇ ਬਰਾਤ ਤੱਕ ਰੋਕਤੀ, ਰਾਜੇ ਫਤਿਹ ਸ਼ਾਹ ਦੀ ਲੜਕੀ ਨੂੰ ਵਿਆਹਣ ਆ ਰਹੇ ਸੀ ਅਸੀਂ, ਤੇ ਮੇਰਾ ਸਮਧੀ ਹੋਵੇ, ਮੇਰਾ ਰਿਸ਼ਤੇਦਾਰ ਹੋਵੇ ਰਾਜਾ ਫਤਿਹ ਸ਼ਾਹ,
ਸੰਗੀ ਜਨ ਮੀਤ ਵਡੇਰਾ,
ਉਹ ਮੇਰੇ ਦੁਸ਼ਮਣ ਦਾ ਮਿੱਤਰ ਬਣ ਜਾਏ, ਉਹ ਮੇਰੇ ਦੁਸ਼ਮਣ ਨੂੰ ਆਪਣੀ ਸਭਾ ਚ ਸੱਦ ਕੇ ਉਹਦੇ ਵੱਲੋਂ ਭੇਜਿਆ ਤੰਬੋਲ ਪ੍ਰਵਾਨ ਕਰੇ, ਤੇ ਫਿਰ ਸੋਹਲੇ ਗਾਵੇ ਉਹਨਾਂ ਦੇ ਮੇਰੇ ਸਾਹਮਣੇ। ਕਹਿੰਦਾ ਫਿਰ ਇਹ ਵੀ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਹੈ ਫਿਰ, ਜਿਹੜਾ ਮੇਰੇ ਦੁਸ਼ਮਣ ਦਾ ਮਿੱਤਰ ਬਣਿਆ ਹੋਇਆ।
ਜੋਗਰ ਸੰਗ ਸਖਾਪਨ ਰੱਖੇ।
ਜਿਹੜਾ ਗੁਰੂ ਜੀ ਦੇ ਨਾਲ ਆਪਣੀ ਮਿੱਤਰਤਾ ਤੇ ਸਖਾਪਨ ਰੱਖ ਰਿਹਾ।
ਤੋ ਇਸ ਕੋ ਨਿਜ ਸ਼ਤਰੂ ਲਖੇ।
ਕਹਿੰਦਾ ਮੇਰਾ ਫਿਰ ਇਹ ਵੀ ਮੇਰਾ ਦੁਸ਼ਮਣ ਹੀ ਹੋਇਆ, ਜੇ ਮੇਰੇ ਦੁਸ਼ਮਣ ਨਾਲ ਇਹਦੀ ਮਿੱਤਰਤਾ ਹੈ। ਦੁਸ਼ਮਣ ਦਾ ਜਿਹੜਾ ਮਿੱਤਰ ਹੋਵੇ ਫਿਰ ਉਹ ਵੀ ਦੁਸ਼ਮਣ ਹੀ ਹੁੰਦਾ, ਭਾਵੇਂ ਤੁਹਾਡੇ ਨਾਲ ਉਹਦੀ ਦੁਸ਼ਮਣੀ ਨਹੀਂ, ਪਰ ਤੁਹਾਡੇ ਦੁਸ਼ਮਣ ਨਾਲ ਮਿੱਤਰਤਾ ਰੱਖਦਾ ਹੋਵੇ ਇਹਦਾ ਮਤਲਬ ਉਹ ਤੁਹਾਡਾ ਵੀ ਦੁਸ਼ਮਣ ਹੈ। ਕਹਿੰਦਾ ਫਿਰ ਫਤਿਹ ਸ਼ਾਹ ਰਿਸ਼ਤੇਦਾਰ ਥੋੜ੍ਹੀ ਆ ਮੇਰਾ, ਇਹ ਮੇਰੇ ਦੁਸ਼ਮਣ ਕਲਗੀਧਰ ਨਾਲ ਸਨੇਹ ਰੱਖਦਾ ਹੈ, ਉਹਨਾਂ ਨਾਲ ਮਿੱਤਰਾਨਾ ਰੱਖਦਾ ਹੈ, ਤੇ ਫਿਰ ਇਹ ਮੇਰਾ ਵੀ ਦੁਸ਼ਮਣ ਹੈ।
ਰਿਪਕੋ ਮਿੱਤਰ ਸ਼ਤਰ ਸੋ ਪਾਰੋ।
ਦੁਸ਼ਮਣ ਦਾ ਮਿੱਤਰ ਵੀ ਦੁਸ਼ਮਣ ਹੋਇਆ ਕਰਦਾ, ਵੱਡਾ ਦੁਸ਼ਮਣ ਹੈ।
ਕਿਸ ਬਿਦ ਤੇ ਨਹਿ ਮੇਲ ਹਮਾਰੋ।
ਕਿਸੇ ਪ੍ਰਕਾਰ ਨਾਲ ਮੇਰਾ ਇਹਦੇ ਨਾਲ ਮੇਲ ਨਹੀਂ ਹੋ ਸਕਦਾ, ਮੈਂ ਰਾਜੇ ਫਤਿਹ ਸ਼ਾਹ ਨਾਲ ਮੇਲ ਨਹੀਂ ਕਰ ਸਕਦਾ।
ਕਿਮ ਸਮਧਾਪਨ ਕੋ ਨਿਰਬਾਹ ਹੈ।
ਮੈਂ ਕਿਵੇਂ ਇਹਦੇ ਨਾਲ ਸਮਧੀ ਪੁਣਾ ਨਿਭਾਵਾਂ ਬਈ, ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਸੋਭਾ ਕਰਵਾ ਰਿਹਾ ਆਪਣੀ ਸਭਾ ਵਿੱਚ, ਮੈਂ ਇਹਨੂੰ ਕਿਵੇਂ ਆਪਣਾ ਸਮਧੀ ਮੰਨ ਲਵਾਂ, ਕਿਵੇਂ ਇਹਨੂੰ ਆਪਣਾ ਰਿਸ਼ਤੇਦਾਰ ਮੰਨ ਲਵਾਂ।
ਜੋ ਹਮਰੇ ਰਿਪ ਕੋ ਪੱਖ ਚਾਹੇ।
ਜਿਹੜਾ ਮੇਰੇ ਦੁਸ਼ਮਣ ਦਾ ਪੱਖ ਚਾਹੁੰਦਾ ਹੈ, ਮੇਰੇ ਦੁਸ਼ਮਣ ਦੇ ਪੱਖ ਵਿੱਚ ਜਾ ਕੇ ਖਲੋਤਾ ਹੈ, ਉਹ ਮੈਂ ਕਿਵੇਂ ਉਹਨੂੰ ਆਪਣਾ ਮਿੱਤਰ ਜਾਣਾ।
ਨਿਕਟ ਹਮਹੋ ਤੇ ਕਛ ਨਾ ਵਿਚਾਰਾ।
ਤੇ ਮੇਰੇ ਕੋਲ ਬੈਠੇ ਦੀ ਵੀ ਇਹਨੇ ਸ਼ਰਮ ਨਹੀਂ ਕੀਤੀ, ਘੱਟੋ ਘੱਟ ਜੇ ਕੁਝ ਕਰਦਾ ਤੇ ਮੇਰੇ ਤੋਂ ਪਾਸੇ ਕਰ ਲੈਂਦਾ, ਪੜਦੇ ਚ ਕਰ ਲੈਂਦਾ, ਸ਼ਗਨ ਲੈਣਾ ਸੀ ਪੜਦੇ ਚ ਲੈ ਲੈਂਦਾ, ਮੇਰੇ ਸਾਹਮਣੇ ਮੇਰੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਇਹ ਕਰਵਾ ਰਿਹਾ।
ਜਾਏ ਦੂਰ ਤੋਂ ਕਰ ਹੈ ਬਿਗਾਰਾ।
ਕਹਿੰਦਾ ਜੇ ਹੁਣ ਮੈਂ ਇੱਥੋਂ ਦੂਰ ਚਲਾ ਜਾਵਾਂ ਫਿਰ ਤਾਂ ਇਹ ਵੀ ਗੁਰੂ ਨਾਲ ਰਲ ਕੇ ਮੇਰੇ ਵਿਰੋਧ ਚ ਖੜੇਗਾ, ਜਿਹੜਾ ਮੇਰੇ ਸਾਹਮਣੇ ਮੇਰਾ ਲਿਹਾਜ਼ ਨਹੀਂ ਪਿਆ ਕਰਦਾ, ਮੇਰੇ ਦੁਸ਼ਮਣ ਦੇ ਸੋਹਲੇ ਮੇਰੇ ਸਾਹਮਣੇ ਗਵਾ ਰਿਹਾ, ਜਦੋਂ ਮੈਂ ਇਹਦੇ ਤੋਂ ਪਾਸੇ ਹੋ ਕੇ ਦੂਰ ਜਾਵਾਂਗਾ ਫਿਰ ਤਾਂ ਇਹ ਗੁਰੂ ਜੀ ਵੱਲ ਖਲੋਵੇਗਾ, ਉਹਨਾਂ ਵੱਲ ਖਲੋ ਕੇ ਤਾਂ ਮੇਰਾ ਹੀ ਦੁਸ਼ਮਣ ਬਣੇਗਾ।
ਕਹਿਬੋ ਕਹਾ ਨਾ ਕਛ ਬਣ ਆਵੇ,
ਕਹਿੰਦਾ ਫਿਰ ਕਹਿਣਾ ਕੀ ਬਣਨਾ, ਹੁਣ ਤਾਂ ਸਾਹਮਣੇ ਸਾਰਾ ਕੁਝ ਹੋ ਰਿਹਾ।
ਫਤਿਹ ਸ਼ਾਹ ਕੋ ਜੇ ਇਮ ਪਾਵੇ,
ਕਹਿੰਦਾ ਜੇ ਫਤਿਹ ਸ਼ਾਹ ਨੂੰ ਆਹ ਗੱਲਾਂ ਚੰਗੀਆਂ ਲੱਗਦੀਆਂ ਨੇ, ਉਹਨੂੰ ਮੇਰੇ ਦੁਸ਼ਮਣ ਨਾਲ ਨਾਤਾ ਚੰਗਾ ਲੱਗਦਾ, ਮੇਰੇ ਦੁਸ਼ਮਣ ਨਾਲ ਮਿੱਤਰਤਾ ਹੀ ਚੰਗੀ ਲੱਗਦੀ ਹੈ।
ਜਿਸ ਦੋਹਿਤਾ ਕੋ ਤਜ ਦੇਹੋ ਡੋਰਾ,
ਕਹਿੰਦਾ ਫਿਰ ਮੈਂ ਇਹਦੀ ਲੜਕੀ ਦਾ ਡੋਲਾ ਇੱਥੇ ਹੀ ਛੱਡ ਜਾਣਾ, ਕਿਤੇ ਹੋਰ ਵਿਆਹ ਲਵੇ, ਮੈਂ ਇਹਦੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਫਿਰ ਕਾਹਦੀ ਰਿਸ਼ਤੇਦਾਰੀ ਸਾਡੀ, ਫਿਰ ਕਾਹਦਾ ਸਾਡਾ ਸੰਬੰਧ ਪੁਣਾ, ਫਿਰ ਇਹ ਕਾਹਦੀ ਕੁੜਮਾਚਾਰੀ ਹੋਈ।
ਕਰਹੋ ਕੂਚ ਗਮਨ ਹੋ ਘਰ ਔਰਾ,
ਮੈਂ ਤਾਂ ਹੁਣੇ ਕੂਚ ਕਰਕੇ ਇੱਥੋਂ ਆਪਣੇ ਘਰ ਨੂੰ ਵਾਪਸ ਚੱਲਿਆ।
ਭੀਮ ਚੰਦ ਕੋ ਆਸ਼ੈ ਸੁਣਿਓ,
ਜਦੋਂ ਭੀਮ ਚੰਦ ਨੇ ਗੱਲਾਂ ਆਪਣੇ ਸਾਥੀਆਂ ਨੂੰ ਕਹੀਆਂ, ਹਲੇ ਫਤਿਹ ਸ਼ਾਹ ਦੇ ਕੰਨ ਤੱਕ ਨਹੀਂ ਪਈਆਂ, ਕੋਲ ਬੈਠਿਆਂ ਉਹਨਾਂ ਨੂੰ ਕਹੀਆਂ ਹਨ,
ਨਿਪ ਜਸਵਾਲ ਕਟੋਚੀ ਭਨਿਓ,
ਤੇ ਰਾਜਾ ਜਸਵਾਲੀਆ ਤੇ ਰਾਜਾ ਕਟੋਚੀਆ ਜਿਹੜੇ ਸਭ ਤੋਂ ਵੱਧ ਅੱਗ ਲਾਊ ਸੀ, ਉਹ ਕੋਲ ਬੈਠੇ ਬੋਲੇ,
ਗੁਰ ਕੇ ਸੰਗ ਛਤਰਤਾ ਪਾਰੀ।
ਕਹਿਣ ਲੱਗੇ ਰਾਜਾ ਜੀ ਭੀਮ ਚੰਦ ਨੂੰ, ਕਹਿੰਦੇ ਰਾਜਾ ਭੀਮ ਚੰਦ ਤੇਰੀ ਗੁਰੂ ਪਾਤਸ਼ਾਹ ਦੇ ਨਾਲ ਵੱਡੀ ਦੁਸ਼ਮਣਤਾਈ ਹੈ,
ਫਤਿਹ ਸ਼ਾਹ ਮਨ ਕਿਉ ਨਾ ਵਿਚਾਰੀ,
ਤੇਰੀ ਏਡੀ ਵੱਡੀ ਦੁਸ਼ਮਣੀ ਹੈ, ਫਤਿਹ ਸ਼ਾਹ ਨੂੰ ਪਤਾ ਵੀ ਹੈ ਵੀ ਤੇਰੀ ਲੜਕੇ ਦੀ ਬਰਾਤ ਨੀ ਲੰਘਣ ਦਿੱਤੀ ਗੁਰੂ ਜੀ ਨੂੰ ਸਰਸਤਿਓ, ਇਹਨੂੰ ਸਾਰਾ ਕੁਝ ਪਤਾ ਵੀ ਆ ਫਤਿਹ ਸ਼ਾਹ ਨੂੰ,
ਕਹਿ ਅਣਜਾਣ ਪਨੇ ਮਹਿ ਰਹਿਓ,
ਤੇ ਫਿਰ ਅਣਜਾਣ ਜਿਹਾ ਬਣਿਆ ਫਿਰਦਾ, ਫਿਰ ਤੁਹਾਡੇ ਦੁਸ਼ਮਣਾਂ ਨੂੰ ਆਪਣੀ ਸਭਾ ਚ ਬੁਲਾ ਕੇ ਉਹਨਾਂ ਦੀ ਵਡਿਆਈ ਕਰ ਕਰਾ ਰਿਹਾ।
ਤੁਮਰੀ ਦਿਸ਼ ਕੋ ਰੋਸ ਨਾ ਲਹਿਓ,
ਵੇਖੋ ਤੇਰੇ ਵੱਲੋਂ ਤਾਂ ਇਹਨੂੰ ਰੋਸ ਕਰਨਾ ਚਾਹੀਦਾ ਸੀ, ਤੇਰੇ ਵੱਲੋਂ ਇਹਨੂੰ ਰੋਸ ਕਰਨਾ ਚਾਹੀਦਾ ਸੀ, ਗੁਰੂ ਜੀ ਦੇ ਦੀਵਾਨ ਨੂੰ ਇੱਥੋਂ ਪਹਿਲਾਂ ਹੀ ਤੋੜ ਦੇਣਾ ਚਾਹੀਦਾ ਸੀ ਵੀ ਚਲੇ ਜਾਓ ਤੁਸੀਂ ਇੱਥੋਂ, ਇਹਨੇ ਤੇਰੇ ਵੱਲੋਂ ਰੋਸ ਤਾਂ ਕੀ ਕਰਨਾ ਸੀ, ਸਗੋਂ ਗੁਰੂ ਜੀ ਦੇ ਦੀਵਾਨ ਨੂੰ ਆਪਣੀ ਸਭਾ ਚ ਸੱਦ ਕੇ ਉਹਨਾਂ ਦੀ ਵਡਿਆਈ ਕਰ ਰਿਹਾ।
ਗੁਰਸੰਗ ਮੇਲ ਬਣੈ ਇਸ ਕੈਸੇ,
ਇਹਦਾ ਕਿਵੇਂ ਗੁਰੂ ਜੀ ਨਾਲ ਮੇਲ ਹੋ ਸਕਦਾ, ਜਿਹੜਾ ਗੁਰੂ ਤੇਰਾ ਦੁਸ਼ਮਣ ਹੋਵੇ, ਤੇਰੇ ਪੁੱਤ ਦੀ ਬਰਾਤ ਨਾ ਲੰਘਣ ਦੇਵੇ, ਉਹ ਗੁਰੂ ਇਹਦਾ ਮਿੱਤਰ ਕਿਵੇਂ ਹੋ ਸਕਦਾ।
ਵਧਿਓ ਵਿਰੋਧ ਜੋ ਤੁਮ ਸੰਗ ਐਸੇ,
ਜਿਨ੍ਹਾਂ ਦਾ ਤੇਰੇ ਨਾਲ ਏਡਾ ਵੱਡਾ ਵਿਰੋਧ ਪਿਆ ਹੋਵੇ, ਏਡੀ ਵੱਡੀ ਦੁਸ਼ਮਣੀ ਪਈ ਹੋਵੇ, ਜੰਗ ਦੇ ਆਸਾਰ ਬਣੇ ਹੋਣ, ਤੇ ਫਤਿਹ ਸ਼ਾਹ ਜਾ ਕੇ ਦੁਸ਼ਮਣ ਦਾ ਪੱਖ ਪੂਰੇ ਤੇਰੇ ਵੱਲ ਨਾ ਖਲੋਵੇ, ਰਿਸ਼ਤੇਦਾਰ ਤੇਰਾ ਹੋਵੇ, ਧੀ ਆਪਣੀ ਉਹ ਤੇਰੇ ਪੁੱਤ ਨੂੰ ਵਿਆਹ ਰਿਹਾ, ਸੰਬੰਧ ਪੁਣਾ ਤੇਰੇ ਨਾਲ, ਕੁੜਮਾਚਾਰੀ ਤੇਰੇ ਨਾਲ, ਤੇ ਮਿੱਤਰਤਾ ਹੀ ਨਿਭਾ ਰਿਹਾ ਕਲਗੀਧਰ ਨਾਲ ਜਿਹੜਾ ਤੇਰਾ ਦੁਸ਼ਮਣ ਹੈ। ਹਾਂਜੀ,
ਸੁਨ ਗੁਲੇਰੀਆ ਕਹਿ ਗੋਪਾਲ,
ਕੋਲੋ ਹੀ ਰਾਜਾ ਗੋਪਾਲ ਚੰਦ ਗੁਲੇਰੀਆ ਵੀ ਬੋਲਿਆ,
ਪੂਜੋ ਫਤਿਹ ਸ਼ਾਹ ਕੇ ਨਾਲ,
ਫਤਿਹ ਸ਼ਾਹ ਨਾਲ ਕਰੋ ਗੱਲ ਬਈ, ਪੁੱਛੋ ਇਹਨੂੰ ਇਹਨੇ ਕੀ ਕਰਨਾ, ਕਰੇ ਹੰਨਾ ਬੰਨਾ, ਜਾਂ ਉਧਰ ਹੋ ਜੇ ਜਾਂ ਇਧਰ ਹੋ ਜੇ। ਹਾਂਜੀ,
ਜੇ ਨਾ ਰਹਿ ਸਾਕਨ ਅਨੁਸਾਰੀ,
ਇਹਨੂੰ ਕਹਿ ਦਿਓ ਜੇ ਆਪਣੇ ਰਿਸ਼ਤੇਦਾਰਾਂ ਦੇ ਅਧੀਨ ਹੋ ਕੇ ਨਹੀਂ ਰਹਿਣਾ, ਆਪਣੇ ਰਿਸ਼ਤੇਦਾਰਾਂ ਦੇ ਅਨੁਸਾਰ ਨਹੀਂ ਚੱਲਣਾ,
ਤੋ ਸਗੀਅਤਾ ਕਹਾ ਤੁਮਾਰੀ,
ਫਿਰ ਕਾਹਦੀ ਸੰਬੰਧਤਾ ਆਈ, ਫਿਰ ਇਹ ਜਿਹੜੇ ਰਿਸ਼ਤੇਦਾਰੀ ਬਣ ਰਹੀ ਹੈ ਇਹ ਕਾਹਦੀ ਰਿਸ਼ਤੇਦਾਰੀ, ਜੇ ਰਿਸ਼ਤੇਦਾਰਾਂ ਦੇ ਅਧੀਨ ਨਹੀਂ ਚੱਲਣਾ।
ਜੇ ਮਨ ਹੈ ਗੁਰ ਸੋ ਲਰ ਪਰੈ,
ਹਾਂ ਇਹਨੂੰ ਕਹੋ ਜੇ ਸਾਨੂੰ ਰਿਸ਼ਤੇਦਾਰ ਮੰਨਦਾ ਤੇ ਫਿਰ ਤਿਆਰੀ ਕਰ, ਗੁਰੂ ਦੀ ਫੌਜ ਨਾਲ ਲੜਨ ਦੀ ਤਿਆਰੀ ਕਰ, ਫਿਰ ਸਾਡੇ ਨਾਲ ਚੜ ਕੇ ਲੜ, ਰਿਆਸਤ ਇਹਦੀ ਹੈ, ਕਿਉਂਕਿ ਜਿਹੜਾ ਪਾਉਂਟਾ ਸਾਹਿਬ ਦੀ ਜਿੱਥੇ ਹੱਦ ਹੈ ਉੱਥੇ ਤੱਕ ਇਹਦੀ ਰਿਆਸਤ ਸੀ, ਵੀ ਰਿਆਸਤ ਇਹਦੀ ਹੈ, ਇਹਦੀ ਰਿਆਸਤ ਦੇ ਵਿੱਚ ਹੀ, ਇਹਦੇ ਤੋਂ ਬਿਨਾਂ ਅਸੀਂ ਥੋੜੀ ਇਕੱਲੇ ਜਾ ਕੇ ਲੜ ਸਕਦੇ ਹਾਂ, ਇਹ ਅੱਗੇ ਲੱਗੇ ਸਾਡਾ ਆਗੂ ਬਣੇ ਤੇ ਚੱਲ ਕੇ ਗੁਰੂ ਜੀ ਨਾਲ ਲੜੇ,
ਸਾਗ ਸਖਾਪਨ ਕੋ ਤਬ ਧਰੈ,
ਫਿਰ ਅਸੀਂ ਮੰਨਾਂਗੇ ਵੀ ਇਹ ਸਾਡਾ ਰਿਸ਼ਤੇਦਾਰ ਹੈ, ਸਾਡਾ ਕੁੜਮ ਹੈ।
ਆਸ਼ਾ ਲਖੈ ਬਿਨਾ ਕਿਮ ਕ੍ਰੋਧ ਹੋ,
ਪਰ ਕਹਿੰਦੇ ਹਾਲੇ ਉਹਦਾ ਆਸ਼ਾ ਦਾ ਪਤਾ ਨਹੀਂ, ਤੁਹਾਨੂੰ ਪਹਿਲਾਂ ਆਸ਼ੇ ਤੋਂ ਬਿਨਾਂ ਕਿਉਂ ਗੁੱਸਾ ਕਰਦੇ ਹੋ, ਕਹਿੰਦੇ ਪਹਿਲਾਂ ਉਹਨਾਂ ਨਾਲ ਗੱਲ ਤੇ ਕਰੋ, ਫਤਿਹ ਸ਼ਾਹ ਆਖਦਾ ਕੀ ਹੈ, ਉਹਦੇ ਅੰਦਰ ਦਾ ਭੇਤ ਤਾਂ ਲਵੋ ਵੀ ਉਹਦੇ ਅੰਦਰ ਕੀ ਚੱਲ ਰਿਹਾ।
ਪਠ ਪ੍ਰਧਾਨ ਰਿਦਾ ਤਿਸ ਸੋਧ ਹੋ,
ਪਹਿਲਾਂ ਆਪਣਾ ਬੰਦਾ ਭੇਜੀਏ ਵਜ਼ੀਰ ਤੇ ਉਹਦੇ ਅੰਦਰ ਦੀ ਗੱਲ ਪੁੱਛੀਏ ਵੀ ਉਹਦੇ ਅੰਦਰ ਕੀ ਚੱਲਦਾ।
ਸੁਨ ਇਮ ਭੀਮ ਚੰਦ ਮਨ ਮਾਨੀ,
ਇਹ ਗੱਲ ਜਦੋਂ ਭੀਮ ਚੰਦ ਨੇ ਸੁਣੀ ਬੜਾ ਮਾਨੀ ਹੰਕਾਰਿਆ ਹੋਇਆ ਰਾਜਾ ਹੈ।
ਇੱਕ ਜਸਵਾਲ ਪ੍ਰਧਾਨ ਬਿਨਾਨੀ,
ਇਹਨੇ ਇੱਕ ਰਾਜਾ ਜਸਵਾਲੀਆ ਤੇ ਇੱਕ ਆਪਣਾ ਪ੍ਰਧਾਨ ਵਜ਼ੀਰ ਉਹਨੂੰ ਕਿਹਾ,
ਫਤਿਹ ਸ਼ਾਹ ਕੇ ਨਿਕਟ ਪਠਾਏ,
ਜਾਓ ਫਤਿਹ ਸ਼ਾਹ ਦੇ ਕੋਲ ਜਾ ਕੇ ਉਹਦੇ ਕੋਲ ਗੱਲਬਾਤ ਕਰੋ,
ਨਿਜ ਆਸ਼ਾ ਸਭ ਕਹਿਓ ਸੁਣਾਏ,
ਔਰ ਮੇਰਾ ਆਸ਼ਾ ਜਾ ਕੇ ਉਹਨੂੰ ਦੱਸੋ ਵੀ ਮੈਂ ਕੀ ਚਾਹੁੰਦਾ ਕੀ ਕਰ ਰਿਹਾ।
ਦਾਇਜ ਜਹਾਂ ਸੁਧਾਰ ਸੁਧਾਰ,
ਫਤਿਹ ਸ਼ਾਹ ਬੇਚਾਰਾ ਕੰਮ ਵਿੱਚ ਲੱਗਾ ਹੋਇਆ ਸੀ, ਉਹ ਦਾਜ ਜਿਹੜਾ ਸੀ ਸੁਧਾਰ ਸੁਧਾਰ ਕੇ ਰੱਖ ਰਿਹਾ ਸੀ, ਉਹਨੂੰ ਨਹੀਂ ਸੀ ਪਤਾ ਵੀ ਭੀਮ ਚੰਦ ਤੇ ਉਹਦੇ ਨਾਲ ਦੇ ਰਾਜਿਆਂ ਨੇ ਕਰਤੂਤ ਕੀਤੀ ਆ। ਉਹ ਕਹਿੰਦੇ ਅਸੀਂ ਇਹਦੀ ਲੜਕੀ ਦਾ ਡੋਲਾ ਹੀ ਨਹੀਂ ਲੈ ਕੇ ਜਾਣਾ। ਰਾਜਾ ਫਤਿਹ ਸ਼ਾਹ ਤੇ ਲੱਗਾ ਹੋਇਆ ਸੀ ਆਪਣੇ ਕੰਮਾਂ ਕਾਰਾਂ ਚ। ਤੋ ਇੰਨੇ ਨੂੰ ਇਹਦਾ ਵਜ਼ੀਰ ਤੇ ਇੱਕ ਰਾਜਾ ਜਸਵਾਲੀਆ ਇਹ ਦੋਵੇਂ ਚੱਲ ਕੇ ਗਏ ਰਾਜੇ ਫਤਿਹ ਸ਼ਾਹ ਕੋਲ। ਜਿੱਥੇ ਰਾਜਾ ਫਤਿਹ ਸ਼ਾਹ ਸਾਰਾ ਸਮਾਨ ਰਖਾ ਰਿਹਾ ਸੀ ਵੀ ਆਹ ਵੀ ਰੱਖ ਦਿਓ ਆਹ ਵੀ ਰੱਖ ਦਿਓ, ਦਾਜ ਦੇਣ ਵਾਸਤੇ ਰੱਖਿਆ ਹੋਇਆ ਸੀ।
ਦੋਨੋ ਜਾਏ ਜੁਦਾ ਤਿਸ ਕਰਿਓ।
ਇਹ ਗਏ ਜਾ ਕੇ ਫਤਿਹ ਸ਼ਾਹ ਦੀ ਬਾਂਹ ਫੜੀ, ਕਹਿੰਦੇ ਰਾਜਾ ਇਹ ਬਾਅਦ ਵਿੱਚ ਕਰੀ, ਕਿਤੇ ਕਿਆ ਪਤਾ ਹੈ ਇਹ ਦਾਜ ਤੇਰਾ ਤੈਨੂੰ ਹੀ ਸਾਂਭਣਾ ਪੈ ਜਾ। ਉਹਨੂੰ ਜਾ ਕੇ ਕਹਿੰਦੇ ਲੈ ਕੇ ਨਹੀਂ ਜਾਣਾ ਤੇਰਾ, ਕਿਸੇ ਨੇ ਭੀਮ ਚੰਦ ਨੇ ਜੇ ਡੋਲੀ ਨਹੀਂ ਲਿਜਾਣੀ ਤੇ ਦਾਜ ਕੀ ਕਰੇਗਾ ਦੇ ਕੇ। ਰਾਜਾ ਫਤਿਹ ਸ਼ਾਹ ਹੱਕਾ ਬੱਕਾ ਹੋ ਗਿਆ, ਪਾਸੇ ਜੀ ਲੈ ਗਏ ਉਹਨੂੰ ਕੱਲੇ ਜੀ ਨੂੰ ਕਰਕੇ ਤੇ ਪਾਸੇ ਲਿਜਾ ਕੇ ਉਹਦੇ ਨਾਲ ਗੱਲ ਕਰਨ ਲੱਗੇ।
ਏਕਾਂਕੀ ਬਾਗ ਉਚਰਿਓ।
ਏਕਾਂਤ ਵਿੱਚ ਲਿਜਾ ਕੇ ਉਹਦੇ ਨਾਲ ਗੱਲਬਾਤ ਕੀਤੀ।
ਸੁਨੋ ਨਰਿੰਦਰ ਕਹਾ ਤੈ ਚੀਨਾ।
ਕਹਿਣ ਲੱਗੇ ਰਾਜਾ ਫਤਿਹ ਸ਼ਾਹ ਇਹ ਗੱਲ ਦੱਸ ਵੀ ਤੂੰ ਕੀ ਜਾਣਦਾ ਇਸ ਬਾਰੇ, ਤੂੰ ਕੀ ਵੇਖਿਆ।
ਗੁਰ ਕੇ ਸਾਥ ਮੇਲ ਇਹ ਮਕੀਨਾ।
ਤੇਰਾ ਗੁਰੂ ਨਾਲ ਮੇਲ ਕਿਵੇਂ ਹੋ ਸਕਦਾ, ਤੂੰ ਗੁਰੂ ਜੀ ਨਾਲ ਆਪਣੀ ਮਿੱਤਰਤਾ ਹੀ ਪ੍ਰਗਟ ਕਰ ਰਿਹਾ, ਉਹ ਤੇਰੀ ਲੜਕੀ ਦੇ 1.25 ਲੱਖ ਦਾ ਤੰਬੋਲ ਭੇਜ ਰਹੇ ਨੇ, ਤੇਰੀ ਇਹ ਮਿੱਤਰਤਾ ਹੀ ਗੁਰੂ ਜੀ ਨਾਲ ਕਿਵੇਂ ਹੋ ਸਕਦੀ ਹੈ।
ਸਮਧੀ ਦੇਖਤ ਕ੍ਰੋਧ ਵਧਾਇਓ।
ਤੇਰਾ ਸੰਬੰਧੀ, ਤੇਰਾ ਸਮਧੀ ਯਾਨੀ ਕਿ ਭੀਮ ਚੰਦ ਉਹ ਇਹ ਵੇਖ ਕੇ ਬੜਾ ਰੋਹ ਵਿੱਚ ਗੁੱਸੇ ਵਿੱਚ ਆਇਆ।
ਕਹਿ ਤੰਬੋਲ ਕਹਾ ਅਨਵਾਇਓ।
ਤੇ ਤੁਸੀਂ ਕਿਉਂ ਕਹਿ ਕੇ ਤੰਬੋਲ ਮੰਗਾਇਆ, ਫਿਰ ਰਾਜੇ ਭੀਮ ਚੰਦ ਦੇ ਸਾਹਮਣੇ ਉਹ ਤੰਬੋਲ ਆਪਣੀ ਕਚਹਿਰੀ ਚ ਕਿਉਂ ਮੰਗਵਾਇਆ।
ਅਧਿਕ ਸ਼ਤਰਤਾ ਜਿਨ ਕੇ ਸੰਗ।
ਤੈਨੂੰ ਪਤਾ ਨਹੀਂ ਰਾਜੇ ਭੀਮ ਚੰਦ ਦੀ ਤੇ ਹੋਰ ਪਹਾੜੀ ਰਾਜਿਆਂ ਦੀ ਗੁਰੂ ਜੀ ਨਾਲ ਕਿੱਡੀ ਵੱਡੀ ਸ਼ਤਰਤਾ ਆਈ ਹੈ, ਕਿੱਡੀ ਵੱਡੀ ਦੁਸ਼ਮਣੀ ਬਣੀ ਹੋਈ ਹੈ।
ਸੰਧਿਆ ਅਪਰਾਧ ਕਰਿਓ ਚਹ ਜੰਗ।
ਲੜਨ ਦੀ ਤਿਆਰੀ ਕਰੀ ਬੈਠਾ ਭੀਮ ਚੰਦ, ਸ਼ਾਮ ਸਵੇਰੇ ਪਤਾ ਨੀ ਕਿਹੜੇ ਵੇਲੇ ਉਹ ਹਮਲਾ ਕਰ ਦੇਵੇ ਗੁਰੂ ਜੀ ਉੱਤੇ।
ਆਵਤ ਕੋ ਜਿਨ ਪੰਥ ਨਾ ਦੀਨਾ।
ਜਿਨ੍ਹਾਂ ਨੇ ਆਉਂਦਿਆਂ ਰਸਤਾ ਨਹੀਂ ਦਿੱਤਾ। ਤੈਨੂੰ ਪਤਾ ਨੀ ਇਸ ਗੱਲ ਦਾ, ਤੇਰੀ ਲੜਕੀ ਵਿਆਹੁਣ ਆਉਣਾ ਸੀ, ਬਰਾਤ ਨੀ ਆਈ, ਕੱਲਾ ਲਾੜਾ ਆਇਆ, ਤੈਨੂੰ ਇਸ ਗੱਲ ਦੀ ਸ਼ਰਮ ਨੀ ਆਈ ਕਿ ਤੂੰ ਉਸੇ ਗੁਰੂ ਜੀ ਦੀ ਵਡਿਆਈ ਆਪਣੀ ਸਭਾ ਚ ਕਰਾਵੇਂ ਜਿਹਨੇ ਤੇਰੀ ਧੀ ਦੀ ਬਰਾਤ ਰਸਤੇ ਚ ਰੋਕ ਦਿੱਤੀ, ਆਵਣ ਨਹੀਂ ਦਿੱਤਾ। ਹੁਣ ਅਸਲੀ ਕਰਤੂਤ ਤਾਂ ਆਪਣੀ ਨੀ ਨਾ ਦੱਸੀ ਵੀ ਅਸੀਂ ਕੀ ਕਰਤੂਤ ਕਰਨੀ ਸੀ, ਪੌਂਟਾ ਸਾਹਿਬ ਤੇ ਹਮਲਾ ਕਰਨਾ ਸੀ ਤਾਂ ਸਤਿਗੁਰਾਂ ਨੇ ਨੀ ਲੰਘਣ ਦਿੱਤਾ। ਕਹਿੰਦੇ ਹੁਣ ਫਤਿਹ ਸ਼ਾਹ ਨੂੰ ਤਾਂ ਇਸ ਗੱਲਾਂ ਦਾ ਪਤਾ ਸੀ, ਇਹ ਕਹਿੰਦੇ ਵੀ ਉਹ ਜਿਹਨੇ ਆਹ ਐਡਾ ਵੱਡਾ ਕੰਮ ਕੀਤਾ, ਐਡੀ ਵੱਡੀ ਦੁਸ਼ਮਣੀ ਕੀਤੀ, ਤੂੰ ਉਸ ਗੁਰੂ ਦੀ ਵਡਿਆਈ ਆਪਣੀ ਸਭਾ ਚ ਕਰਾ ਰਿਹਾ, ਤੈਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ।
ਅਧਿਕ ਦਵੈਸ਼ ਤੁਮ ਸਭ ਬਿਦ ਚੀਨਾ।
ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਜਾਂ ਤਾਂ ਹੋਵੇ ਨਾ ਵੀ ਤੂੰ ਕਿਸੇ ਹੋਰ ਗ੍ਰਹਿ ਤੋਂ ਆਇਆ, ਤੈਨੂੰ ਪਤਾ ਨੀ ਸਾਰੀ ਗੱਲਬਾਤ ਦਾ, ਹਰ ਗੱਲ ਦਾ ਤੈਨੂੰ ਪਤਾ ਵੀ ਇਹ ਦਵੈਸ਼ ਕਿਉਂ ਹੈ।
ਤੂੰ ਨਾ ਤੈਨ ਸੰਗ ਕੀ ਨਸ ਅੰਤਰ।
ਪਰ ਤੂੰ ਫਿਰ ਵੀ ਉਹਨਾਂ ਨਾਲ ਫਰਕ ਨੀ ਰੱਖਿਆ, ਤੂੰ ਉਹਨਾਂ ਦੇ ਦੀਵਾਨ ਨੂੰ ਆਪਣੀ ਸਭਾ ਚ ਬੁਲਾ ਰਿਹਾ, ਸ਼ਗਨ ਲੈ ਰਿਹਾ, ਉਹਨਾਂ ਦੀ ਵਡਿਆਈ ਕਰਾ ਰਿਹਾ ਭੱਟਾਂ ਕੋਲੋਂ, ਤੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਤੈਨੂੰ ਫਿਰ ਵੀ ਉਹਨਾਂ ਨਾਲ ਫਰਕ ਰੱਖਣ ਵਾਸਤੇ ਤੈਨੂੰ ਚਾਹੀਦਾ ਸੀ ਫਰਕ ਪਾਉਣਾ, ਤੂੰ ਪਰ ਉਹਨਾਂ ਤੋਂ ਫਰਕ ਨਹੀਂ ਪਾਇਆ।
ਸ਼ਰਨ ਪਰਣ ਚਾਹਤ ਚਿਤ ਅੰਤਰ।
ਤੂੰ ਤਾਂ ਉਹਨਾਂ ਦੀ ਸ਼ਰਨ ਪੈਣਾ ਚਾਹੁੰਦਾ, ਤੂੰ ਤਾਂ ਉਹਨਾਂ ਦੀ ਪਨਾਹ ਵਿੱਚ ਪੈਣਾ ਚਾਹੁੰਦਾ ਹੈ।
ਭੀਮ ਚੰਦ ਰਿਪ ਰਿਪ ਕੇ ਸਾਥੀ।
ਔਰ ਰਾਜੇ ਭੀਮ ਚੰਦ ਦੇ ਦੁਸ਼ਮਣ ਦੇ ਸਾਥੀ ਬਣੇ ਹੋਏ ਹੋ।
ਜੇ ਤੁਮ ਬਣੇ ਰਹੋ ਇੱਕ ਗਾਥੀ।
ਜੇ ਤੁਸੀਂ ਕਲਗੀਧਰ ਦੇ ਨਾਲ ਇੱਕ ਗੱਲ ਰੱਖਣੀ ਆਪਣੀ, ਕਲਗੀਧਰ ਜੀ ਦੇ ਨਾਲ ਭੀਮ ਚੰਦ ਦੇ ਦੁਸ਼ਮਣ ਨਾਲ ਆਪਣੀ ਮਿੱਤਰਤਾ ਹੀ ਰੱਖਣੀ ਹੈ।
ਲੜਹਿ ਨਹੀਂ ਬਨ ਰਹਿ ਸਹਾਈ।
ਲੜਨਾ ਨਹੀਂ ਉਹਨਾਂ ਨਾਲ, ਜੰਗ ਨਹੀਂ ਕਰਨਾ, ਉਹਨਾਂ ਦੇ ਸਹਾਈ ਹੋ ਕੇ ਰਹਿਣਾ ਹੈ।
ਸਮਝੋ ਪਨੋ ਸਗਰੋ ਟੁੱਟ ਜਾਏ।
ਤੇਰਾ ਜਿਹੜੀ ਤੇਰੀ ਰਿਸ਼ਤੇਦਾਰੀ ਹੈ ਟੁੱਟ ਜਾਣੀ ਹੈ, ਸੰਬੰਧ ਪੁਣਾ ਟੁੱਟ ਜਾਣਾ।
ਤਬ ਤਨ ਜਾ ਕਹ ਤਿਆਗ ਡੋਰਾ।
ਭੀਮ ਚੰਦ ਨੇ ਸਾਫ ਕਹਿ ਦਿੱਤਾ ਵੀ ਜੇ ਫਤਿਹ ਸ਼ਾਹ ਨੇ ਕਲਗੀਧਰ ਦਾ ਪੱਖ ਪੂਰਨਾ ਤੇ ਫਿਰ ਮੈਂ ਇਹਦੀ ਲੜਕੀ ਦਾ ਡੋਲਾ ਨਹੀਂ ਲੈ ਕੇ ਜਾਣਾ। ਉਹਨੇ ਬਿਲਕੁਲ ਸਾਫ ਹੀ ਕਹਿ ਦਿੱਤਾ ਫਿਰ ਤੇਰੀ ਇਹ ਰਿਸ਼ਤੇਦਾਰੀ ਟੁੱਟ ਜਾਣੀ ਹੈ, ਜਾਂ ਗੁਰੂ ਜੀ ਨਾਲ ਰੱਖ ਲੈ ਜਾਂ ਰਾਜੇ ਭੀਮ ਚੰਦ ਨਾਲ ਰੱਖ ਲੈ, ਦੋਨਾਂ ਚੋਂ ਇੱਕ ਦੀ ਚੋਣ ਕਰ।
ਕਰਹੋ ਨਿਹੋਰਨ ਹੈ ਨਾ ਨਿਹੋਰਾ।
ਜੇ ਤੂੰ ਮੋੜੇਗਾ ਵੀ ਤੇ ਫਿਰ ਤੇਰੇ ਮੋੜਿਆ ਉਹਨੇ ਨਹੀਂ ਮੋੜਨਾ।
ਬਨਹਿ ਨਾ ਮੇਲ ਫਰਕ ਉਰ ਪਰੈ।
ਤੇਰੇ ਨਾਲ ਮੇਲ ਨਹੀਂ ਪੈਣਾ, ਤੇਰੇ ਨਾਲ ਫਿਰ ਬਹੁਤ ਫਰਕ ਪੈ ਜਾਣਾ। ਉਹ ਕਹਿੰਦਾ ਫਿਰ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਦੁਸ਼ਮਣ ਨੇ, ਇਸੇ ਤਰ੍ਹਾਂ ਰਾਜਾ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਹੋਵੇਗਾ।
ਜੇਕਰ ਗਿਰਪਤ ਗਨ ਵਿੱਚ ਪਰੈ,
ਜੇ ਪਹਾੜੀ ਰਾਜੇ ਵਿੱਚ ਪੈ ਵੀ ਜਾਣ, ਫਿਰ ਉਹਨੇ ਮੰਨਣੀ ਨੀ ਕਿਸੇ ਦੀ ਜਿੱਦੀ। ਬੜਾ ਭੀਮ ਚੰਦ, ਜੇ ਇੱਕ ਵਾਰੀ ਉਹਨੇ ਫੈਸਲਾ ਕਰ ਲਿਆ, ਤੇਰੀ ਧੀ ਦਾ ਡੋਲਾ ਛੱਡ ਕੇ ਤੁਰ ਪਿਆ, ਫਿਰ ਉਹਨੂੰ ਕਿਸੇ ਰਾਜੇ ਨੇ ਰੋਕ ਨਹੀਂ ਸਕਣਾ।
ਕ੍ਰੋਧਿਤ ਅਧਿਕ ਅਭੈ ਉੱਠ ਚਾਲਾ,
ਉਹ ਤਾਂ ਬੜੇ ਗੁੱਸੇ ਚ ਬੈਠਾ, ਮੈਂ ਉਹਨੂੰ ਠੰਡਾ ਕਰਕੇ ਆਇਆ ਵੀ ਅਸੀਂ ਗੱਲਬਾਤ ਤਾਂ ਕਰੀਏ ਫਤਿਹ ਸ਼ਾਹ ਨਾਲ, ਉਹ ਤਾਂ ਹੁਣੇ ਹੀ ਉੱਠ ਕੇ ਚੱਲਿਆ ਸੀ।
ਨੀਠ ਨੀਠ ਕਰ ਬਹੁਤ ਬਿਠਾਲਾ,
ਅਸੀਂ ਬਥੇਰਾ ਉਹਨੂੰ ਮਿੰਨਤ ਤਰਲਾ ਕਰਕੇ ਬਿਠਾਇਆ ਵੀ ਪਹਿਲਾਂ ਫਤਿਹ ਸ਼ਾਹ ਨਾਲ ਗੱਲਬਾਤ ਤਾਂ ਕਰੀਏ ਵੀ ਉਹਦਾ ਦਿਲ ਕੀ ਹੈ, ਉਹ ਸਾਡੇ ਵੱਲ ਆਉਂਦਾ ਜਾਂ ਗੁਰੂ ਸਾਹਿਬ ਵੱਲ ਹੀ ਰਹਿੰਦਾ। ਕਹਿੰਦੇ ਅਸੀਂ ਇਸ ਕਰਕੇ ਉਹਨੂੰ ਠੰਡਾ ਕਰਕੇ ਬਿਠਾ ਕੇ ਆਇਆ, ਨਹੀਂ ਤਾਂ ਉਹ ਤਾਂ ਹੁਣੇ ਹੀ ਚੱਲਣ ਨੂੰ ਤਿਆਰ ਸੀ।
ਰਸ ਰਾਖਨ ਕਹਿ ਕਰ ਤਬੇ ਰਸ ਕੋ,
ਹੁਣ ਇਹ ਤੇਰੀ ਮਰਜ਼ੀ ਆ ਵੀ ਤੂੰ ਜਸ ਰੱਖਣਾ ਕਿ ਬੇਰਸੀ ਰੱਖਣੀ ਹੈ। ਜੇ ਜਸ ਰੱਖਣਾ ਤੇ ਫਿਰ ਭੀਮ ਚੰਦ ਦੇ ਅਨੁਸਾਰ ਚੱਲ, ਤੇ ਜੇ ਬੇਰਸੀ ਰੱਖਣੀ ਆ ਤੇ ਫਿਰ ਗੁਰੂ ਜੀ ਦੇ ਅਨੁਸਾਰ ਚੱਲ ਪੈ।
ਜਸ ਅਬੇ ਲਾਖੋ ਪਾਖੋ ਤਸ ਕੋ,
ਹੁਣ ਤੂੰ ਦੱਸ ਕੀ ਚਾਹੁੰਦਾ, ਜੋ ਤੂੰ ਚਾਹੁੰਦਾ ਉਹੀ ਕੁਝ ਹੋ ਜਾਵੇਗਾ, ਹੁਣ ਫੈਸਲਾ ਤੂੰ ਕਰਨਾ।
ਫਤਿਹ ਸ਼ਾਹ ਸੁਣ ਚਿੰਤ ਮਹਾਨੀ,
ਜਦੋਂ ਫਤਿਹ ਸ਼ਾਹ ਨੇ ਗੱਲਾਂ ਸੁਣੀਆਂ ਬੜਾ ਫਿਕਰਮੰਦ ਹੋਇਆ, ਬਹੁਤ ਜ਼ਿਆਦਾ ਚਿੰਤਤ ਹੋਇਆ।
ਕਠਨ ਬਾਤ ਤੋਂ ਦਿਸ਼ ਤੇ ਜਾਨੀ,
ਦੋਹਾਂ ਪਾਸਿਓਂ ਔਖੀ ਗੱਲ, ਧੀ ਦੀ ਡੋਲੀ ਬੈਠੀ ਹੈ ਬੂਹੇ ਤੇ ਤੋਰਨੀ ਹੈ, ਉਹ ਕਹਿੰਦੇ ਲੈ ਕੇ ਨਹੀਂ ਜਾਣੀ, ਬੜੀ ਵੱਡੀ ਬੇਅਦਬੀ ਵਾਲੀ ਗੱਲ ਹੈ, ਬੇਰਸੀ ਵਾਲੀ ਗੱਲ ਹੈ, ਨਰਾਦਰ ਵਾਲੀ ਗੱਲ ਹੈ, ਅਪਮਾਨ ਵਾਲੀ ਬਾਤ ਹੈ। ਬੜਾ ਜ਼ਿਆਦਾ ਚਿੰਤਾ ਚ ਪਿਆ ਦੋਹਾਂ ਪਾਸਿਓਂ ਹੀ। ਉਧਰ ਕਲਗੀਧਰ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਫਤਿਹ ਸ਼ਾਹ ਤੇ, ਉਧਰ ਵੀ ਵੇਖ ਰਿਹਾ ਕੀ ਕਰਾਂ ਕੀ ਨਾ ਕਰਾਂ, ਸੋਚੀ ਜਾਂਦਾ ਹੈ।
ਸਮਰਸ ਗੁਰਸਨ ਹੈ ਬਹੁ ਪੰਤੀ,
ਜਾਣਦਾ ਵੀ ਕਲਗੀਧਰ ਜੀ ਸਰਬ ਪ੍ਰਕਾਰ ਕਰਕੇ ਸਮਰੱਥ ਹਨ।
ਹਿਤ ਠਾਨਤ ਮੇਰੋ ਦਿਨ ਰਾਤੀ,
ਜਿਹੜੇ ਰਾਤ ਦਿਨ ਮੇਰਾ ਭਲਾ ਕਰਦੇ ਨੇ, ਭਲਾ ਸੋਚਦੇ ਨੇ।
ਕਿਰਪਾ ਕਰ ਹੈ ਰੱਖ ਹੈ ਸਨਮਾਨਾ,
ਉਹ ਮੇਰੇ ਤੇ ਕਿਰਪਾ ਕਰਕੇ ਮੇਰਾ ਸਨਮਾਨ ਰੱਖਦੇ ਨੇ, ਸਤਿਕਾਰ ਕਰਦੇ ਨੇ।
ਪ੍ਰਥਮ ਵਿਰੋਧ ਮਿਟਾਏ ਮਹਾਨਾ,
ਮੇਰੀ ਕਿੱਡੀ ਵੱਡੀ ਦੁਸ਼ਮਣੀ ਸੀ, ਰੋਜ਼ ਬੰਦੇ ਮਰਦੇ ਸੀ, ਜੰਗ ਹੁੰਦਾ ਸੀ ਰਾਜੇ ਮੇਦਨੀ ਪ੍ਰਕਾਸ਼ ਨਾਲ, ਨਾਨ ਦੇ ਰਾਜੇ ਨਾਲ। ਕਲਗੀਧਰ ਨੇ ਦਇਆ ਕਰਕੇ ਸਾਡੀ ਸੰਧੀ ਕਰਾਈ, ਸਾਡੀ ਕਿੱਡੀ ਵੱਡੀ ਲੜਾਈ ਉਹਨਾਂ ਨੇ ਟਾਲੀ, ਐਡਾ ਵੱਡਾ ਅਹਿਸਾਨ ਹੈ ਉਹਨਾਂ ਦਾ ਮੇਰੇ ਤੇ, ਮੈਂ ਕਿਵੇਂ ਅਹਿਸਾਨ ਪਰਾਮੋਸ਼ ਹੋਵਾਂ।
ਸੁਣ ਵਜ਼ੀਰ ਤੋਂ ਸਮਤ ਸਿਆਨਾ,
ਬੋਲਿਆ ਰਾਜਾ ਫਤਿਹ ਸ਼ਾਹ ਵਜ਼ੀਰ ਨੂੰ, ਕਹਿਣ ਲੱਗਾ ਵਜ਼ੀਰ ਸਾਹਿਬ ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਬੁੱਧੀਮਾਨ ਹੋ,
ਵਧੇ ਵੈਰ ਵਿਪਰੈ ਜਨ ਠਾਨਾ,
ਭਲੇ ਪੁਰਖ ਨਾਲ ਉਲਟੀ ਕੀਤਿਆਂ ਵੈਰ ਵੱਧਦਾ। ਭਲੇ ਜਿਹਨੇ ਭਲਾ ਕੀਤਾ ਹੋਵੇ, ਭਲਿਆਈ ਕੀਤੀ ਹੋਵੇ, ਉਹਦੇ ਨਾਲ ਵੈਰ ਕਰੋ ਤੇ ਫਿਰ ਕੁੱਲ ਕੁਦਰਤ ਵੈਰੀ ਬਣ ਜਾਂਦੀ ਹੈ। ਭਲਾ ਕਰਨ ਵਾਲੇ ਨਾਲ ਵੈਰ ਕਰੋਗੇ ਫਿਰ ਰੱਬ ਵੈਰੀ ਬਣ ਜਾਂਦਾ ਉਹਨਾਂ ਦਾ। ਹੁਣ ਇਹ ਦੱਸੋ ਤੁਸੀਂ ਕਲਗੀਧਰ ਨੂੰ ਤਾਂ ਆਪਣਾ ਵੈਰੀ ਬਣਾਇਆ ਹੀ ਆ, ਮੈਂ ਤਾਂ ਮੰਨਦਾ ਵੀ ਉਹ ਰੱਬ ਨੇ, ਪਰ ਚਲੋ ਜਿਹੜਾ ਤੁਸੀਂ ਕੋਈ ਵੱਖਰਾ ਰੱਬ ਮੰਨਿਆ, ਜੇ ਕਲਗੀਧਰ ਦੇ ਨਾਲ ਮੈਂ ਵੈਰ ਕਮਾਉਣਾ ਤੇ ਫਿਰ ਉਹ ਰੱਬ ਜਿਹਦੇ ਕੋਲ ਜਾ ਕੇ ਲੇਖਾ ਦੇਣਾ ਉਹਨੇ ਵੀ ਸਾਡਾ ਵੈਰੀ ਹੋ ਜਾਣਾ। ਭਲਾ ਕਰਨ ਵਾਲੇ ਨਾਲ ਵੈਰ ਕਮਾਈ ਦਾ, ਉਹਨੇ ਮੇਰਾ ਉਹਨਾਂ ਨੇ ਮੇਰਾ ਭਲਾ ਕੀਤਾ, ਮੇਰੀ ਲੜਾਈ ਖਤਮ ਕੀਤੀ, ਮੇਰੀ ਰਿਆਸਤ ਨੂੰ ਵਾਧੇ ਵਿੱਚ ਪਾਇਆ। ਆ ਵੇਖੋ 1.25 ਲੱਖ ਰੁਪਏ ਦਾ ਤੰਬੋਲ ਮੇਰੀ ਧੀ ਦੀ ਸ਼ਗਨ ਭੇਜਿਆ, ਏਡੀ ਵੱਡੀ ਕਿਰਪਾ ਉਹ ਕਰ ਰਹੇ ਨੇ। ਤੁਸੀਂ ਕਹਿੰਦੇ ਹੋ ਮੈਂ ਉਹਨਾਂ ਦਾ ਵੈਰੀ ਬਣਾ, ਵੈਰ ਤੁਹਾਡਾ ਆ ਉਹਨਾਂ ਨਾਲ, ਮੇਰਾ ਤਾਂ ਕੋਈ ਨਹੀਂ, ਤੁਹਾਡੀ ਰਿਆਸਤ ਵੱਖਰੀ, ਤੁਸੀਂ ਉਹਨਾਂ ਨੂੰ ਆਪਣੀ ਜਗ੍ਹਾ ਤੇ ਰੱਖੋ, ਮੈਨੂੰ ਮੇਰੀ ਥਾਂ ਤੇ ਰਹਿਣ ਦਿਓ, ਮੇਰੇ ਨਾਲ ਜਿਹੜਾ ਸੰਬੰਧ ਆ ਉਹ ਤੁਹਾਡਾ ਸੰਬੰਧੀ ਪੁਣੇ ਦਾ ਉਹ ਨਿਭਾਓ। ਜੇ ਤੁਹਾਡਾ ਗੁਰੂ ਜੀ ਨਾਲ ਵੈਰ, ਇਹਦਾ ਮਤਲਬ ਇਹ ਥੋੜੀ ਵੀ ਜਿਹੜਾ ਜਿਹਨਾਂ ਨਾਲ ਤੁਹਾਡਾ ਵੈਰ ਮੈਂ ਵੀ ਉਹਨਾਂ ਨਾਲ ਵੈਰ ਕਰਾਂ, ਇਹ ਤਾਂ ਗੱਲ ਨਹੀਂ ਬਣਦੀ, ਇਹ ਸਿਆਣਪ ਨਹੀਂ ਹੈ। ਹਾਂਜੀ,
ਹਿਤ ਕੇ ਕਰਨ ਹਾਰ ਹੋਏ ਕੋਈ,
ਜਿਹੜਾ ਭਲਾ ਕਰਨ ਵਾਲਾ ਪੁਰਖ ਹੋਵੇ, ਜਿਹੜਾ ਭਲਾ ਕਰੇ,
ਤੇ ਸਨ ਲਰੇ ਪਾਪ ਬੜ ਹੋਈ,
ਉਹਦੇ ਨਾਲ ਲੜੀਏ ਬੜਾ ਵੱਡਾ ਪਾਪ ਲੱਗਦਾ। ਜਿਹਨੇ ਭਲਾ ਕੀਤਾ ਹੋਵੇ, ਭਲਾ ਕਰਨ ਵਾਲੇ ਨਾਲ ਲੜੀਏ, ਉਹਦੇ ਨਾਲ ਲੜਨ ਦਾ ਬੜਾ ਵੱਡਾ ਗੁਨਾਹ ਹੈ, ਪਾਪ ਹੈ। ਉਹ ਭਲਾ ਕਰਨ ਆਏ ਨੇ, ਭਾਰਤੀ ਲੋਕਾਂ ਦੇ ਗਲਾਂ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਆਏ ਨੇ, ਉਹਨਾਂ ਨਾਲ ਤੁਸੀਂ ਵੈਰ ਕਮਾ ਕੇ ਲੜੋਗੇ ਤੇ ਬੜੇ ਵੱਡੇ ਪਾਪਾਂ ਦੇ ਭਾਗੀਦਾਰ ਬਣੋਗੇ, ਬੜੇ ਵੱਡੇ ਪਾਪ ਦੇ ਭਾਗੀ। ਮੈਂ ਨਹੀਂ ਇਸ ਪਾਪ ਦਾ ਭਾਗੀਦਾਰ ਬਣਨਾ। ਫਤਿਹ ਸ਼ਾਹ ਨੇ ਪਹਿਲਾਂ ਇੱਕ ਵਾਰੀ ਜਵਾਬ ਦੇ ਦਿੱਤਾ ਇਸ ਗੱਲ ਦਾ। ਹਾਂਜੀ,
ਕੌਣ ਵਿਗਾੜ ਜਾਣ ਕਰ ਮਨ ਮੈਂ,
ਮੇਰਾ ਉਹਨਾਂ ਨੇ ਕੀ ਵਿਗਾੜ ਕੀਤਾ ਵੀ ਮੈਂ ਲੜਾਂ ਤੁਹਾਡੇ ਆਖੇ ਲੱਗ ਕੇ ਉਹਨਾਂ ਨਾਲ, ਮੇਰਾ ਤਾਂ ਭਲਾ ਹੀ ਕੀਤਾ ਉਹਨਾਂ ਨੇ। ਹਾਂਜੀ,
ਲੇ ਦਲ ਸਮੁੱਖ ਬਣੋ ਗੁਰ ਰਨ ਮੈਂ,
ਮੈਂ ਕਿਵੇਂ ਉਹਨਾਂ ਦੇ ਸਾਹਮਣੇ ਫੌਜ ਲਿਆ ਕੇ ਜਾ ਕੇ ਲਿਜਾ ਕੇ ਲੜਾਂ, ਮੇਰਾ ਕੋਈ ਮਾੜਾ ਨਹੀਂ ਕੀਤਾ ਉਹਨਾਂ ਨੇ, ਮੇਰਾ ਭਲਾ ਕੀਤਾ।
ਨਾ ਹਕ ਤੁਮਨੇ ਰਚਿਓ ਬਖੇੜਾ,
ਬਖੇੜਾ ਦਾ ਤੁਸੀਂ ਰਚਿਆ, ਝਗੜੇ ਦੀ ਵਿਧੀ ਤਾਂ ਤੁਸੀਂ ਬਣਾਈ ਹੈ।
ਕਰਾਮਾਤ ਸਾਹਿਬ ਸੰਗ ਚੇਰਾ,
ਕਰਾਮਾਤਾਂ ਦੇ ਮਾਲਕ ਨਾਲ ਤੁਸੀਂ ਝੇੜਾ ਪਾ ਲਿਆ, ਝਗੜਾ ਪਾ ਲਿਆ।
ਜਾਚੀ ਵਸਤ ਨਹੀਂ ਜੇ ਦੀਨ,
ਤੁਸੀਂ ਵਸਤੂਆਂ ਮੰਗੀਆਂ ਉਹਨਾਂ ਨੇ ਨਹੀਂ ਦਿੱਤੀਆਂ ਮਾਲਕ ਨੇ। ਹੁਣ ਜਿਹੜੀ ਵਸਤੂ, ਹੁਣ ਮੇਰੇ ਕੋਲ ਕੋਈ ਵਸਤੂ ਹੈ ਤੁਸੀਂ ਮੰਗੋ ਮੈਂ ਨਾ ਦਿਆਂ, ਉਹ ਤਾਂ ਮੇਰੀ ਮਰਜ਼ੀ ਹੈ, ਤੁਸੀਂ ਦੁਸ਼ਮਣੀ ਪਾ ਲਓ, ਇਹ ਕਿੱਥੋਂ ਦੀ ਸਿਆਣਪ ਹੈ। ਉਹਨਾਂ ਦੀਆਂ ਵਸਤੂਆਂ ਤੁਸੀਂ ਮੰਗੀਆਂ ਉਹਨਾਂ ਨੇ ਨਹੀਂ ਦਿੱਤੀਆਂ, ਤੇ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਜਾ ਕੇ ਸੀਨਾ ਜੋਰੀ ਕਰੋ ਉਹਨਾਂ ਤੇ। ਹਾਂਜੀ,
ਤਉ ਪੂਜ ਬੇ ਥਾਨ ਪ੍ਰਵੀਨ,
ਫਿਰ ਵੀ ਉਹ ਪੂਜਣ ਦੇ ਥਾਂ ਨੇ ਗੁਰੂ ਪੀਰ ਹਨ।
ਬਨਹੋ ਨਿਮਰ ਇਮਹੀ ਬਨ ਆਵੇ,
ਉਹਨਾਂ ਅੱਗੇ ਬਨਿਮਰ ਬਣੋ, ਇਹੀ ਤੁਹਾਡੇ ਲਈ ਭਲੇ ਦੀ ਗੱਲ ਹੈ।
ਬਦੈ ਵਿਰੋਧ ਨਹੀਂ ਕੁਛ ਪਾਵੇ,
ਜੇ ਦੁਸ਼ਮਣੀ ਪਾਓਗੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ।
ਮੈਂ ਅੰਤਰ ਪਰ ਮੇਲ ਕਰਾਵੋ,
ਕਹਿੰਦਾ ਮੈਂ ਵਿੱਚ ਪੈ ਜਾਣਾ ਤੁਹਾਡਾ ਮੇਲ ਕਰਾ ਦੇਣਾ, ਗੁਰੂ ਸਾਹਿਬ ਮੇਰਾ ਕਹਿਣਾ ਨਹੀਂ ਮੋੜਨਗੇ, ਮੈਂ ਵਿੱਚ ਪੈ ਕੇ ਤੁਹਾਡੀ ਸੰਧੀ ਕਰਾ ਦਿੰਨਾ।
ਗੁਰ ਤੇ ਕਹਿ ਕਰ ਸਭ ਬਖਸ਼ਾਵੋ,
ਜਿਹੜੀਆਂ ਭੁੱਲਾਂ ਤੁਸੀਂ ਕੀਤੀਆਂ ਨੇ ਮੈਂ ਸਤਿਗੁਰਾਂ ਨੂੰ ਕਹਿ ਕੇ ਬਖਸ਼ਾ ਦਿਆਂਗਾ।
ਪਈ ਸੋ ਪਈ ਜਾਨ ਅਬ ਦੀਜੈ,
ਜਿਹੜੀ ਹੋਈ ਸੋ ਹੋ ਗਈ, ਹੁਣ ਰਹਿਣ ਦਿਓ ਬਾਕੀ ਗੱਲਾਂ ਨੂੰ।
ਬ੍ਰਿਥਾ ਵਿਰੋਧ ਬਾਦ ਕਿਉਂ ਕੀਜੈ,
ਇਹ ਵਿਰੋਧ ਵਿਅਰਥ ਹੀ ਕਿਉਂ ਕਰਦੇ, ਇਹਨੂੰ ਛੱਡ ਦਿਓ, ਮੈਂ ਵਿੱਚ ਪੈ ਕੇ ਗੁਰੂ ਸਾਹਿਬ ਨਾਲ ਤੁਹਾਡੀ ਸੰਧੀ ਕਰਾ ਦਿੰਨਾ। ਰਾਜੇ ਫਤਿਹ ਸ਼ਾਹ ਨੇ ਬੜੀ ਸਿਆਣਪ ਭਰੀ ਗੱਲ ਕਹੀ, ਪਰ ਕੁੱਤੇ ਨੂੰ ਕਹਿੰਦੇ ਆ ਵੀ ਚੰਗੀ ਚੀਜ਼ ਜਿਹੜੀ ਹੁੰਦੀ ਆ ਹਜ਼ਮ ਨਹੀਂ ਹੁੰਦੀ, ਬਾਂਦਰ ਨੂੰ ਦਾਖ ਦਾ ਸਵਾਦ ਭਲਾ ਨਹੀਂ ਲੱਗਦਾ। ਹੁਣ ਸਿਆਣਪ ਵਾਲੀ ਗੱਲ, ਅਕਲ ਵਾਲੀ ਗੱਲ ਇਹਨਾਂ ਨੂੰ ਪੱਲੇ ਨਹੀਂ ਪੈਂਦੀ, ਇਹ ਚਾਹੁੰਦੇ ਆ ਵੀ ਜਿਵੇਂ ਅਸੀਂ ਮਰਾਂਗੇ ਫਤਿਹ ਸ਼ਾਹ ਨੂੰ ਵੀ ਲੈ ਕੇ ਮਰੀਏ। ਉਹ ਇੱਕ ਬਾਂਦਰ ਭਿੱਜਦਾ ਸੀ ਬੱਦਲ ਵਿੱਚ ਬੈਠਾ, ਬੀਜੜਾ ਸਾਹਮਣੇ, ਬੀਜੜੇ ਨੇ ਆਲਣਾ ਬਣਾਇਆ ਹੋਇਆ ਬੜਾ ਸੋਹਣਾ, ਤੇ ਉਹਦੇ ਵਿੱਚ ਬੈਠਾ ਤੇ ਭਿੱਜਣ ਤੋਂ ਬਚਿਆ ਹੋਇਆ। ਬਾਂਦਰ ਬਾਹਰ ਭਿੱਜਦਾ ਵੇਖ ਕੇ ਉਹਨੇ ਤਾਂ ਭਲੇ ਦੀ ਗੱਲ ਕਹੀ, ਵੀਰ ਵੀ ਤੂੰ ਬਾਹਰ ਭਿੱਜਦਾ, ਹੱਥ ਪੈਰ ਤੇਰੇ ਬੰਦਿਆਂ ਵਾਲੇ ਐ, ਵੀ ਵੇਖ ਮੇਰੀ ਨਿੱਕੀ ਜੀ ਚੁੰਝ ਹੈ ਤੇ ਮੈਂ ਆਹ ਵੇਖ ਕਿੱਡਾ ਸੋਹਣਾ ਆਲਣਾ ਬਣਾਇਆ ਨਿੱਕਾ ਜਿਹਾ, ਆ ਮੀਂਹ ਤੋਂ ਬਚ ਕੇ ਬੈਠੀ ਹੋਈ ਆ, ਵੀ ਤੂੰ ਵੀ ਮਾੜੀ ਮੋਟੀ ਕੋਈ ਛੰਨ ਪਾ ਲੈ ਆਪਣੇ ਲਈ। ਬਾਂਦਰ ਅੱਗੋਂ ਬੋਲਿਆ, ਹੁਣ ਜਿਹੜਾ ਹੈ ਹੀ ਬਾਂਦਰ, ਹੁਣ ਬਾਂਦਰ ਨੇ ਥੋੜੀ ਭਲੇ ਦੀ ਗੱਲ ਸੁਣਨੀ ਸੀ, ਉਹ ਅੱਗੋਂ ਬੋਲਿਆ, ਸੂਚੀ ਮੁਖ ਵੀ ਵਿਚਾਰਨੀ ਰਾਡ ਭਗਤ ਹੈ ਰਾਰ, ਸੂਈ ਦੇ ਮੂੰਹ ਜਿੰਨੀਏ ਨਿੱਕੀ ਜੀਏ, ਤੂੰ ਮੇਰੇ ਵਰਗੇ ਏਡੇ ਵੱਡੇ ਵਿਦਵਾਨ ਨੂੰ ਗਿਆਨ ਦੀ ਗੱਲ ਕਹਿਣੀ ਹੈ, ਵੀ ਮੈਂ ਘਰ ਕਿਉਂ ਨਹੀਂ ਬਣਾ ਲੈਂਦਾ ਆਪਣਾ। ਕਹਿੰਦੇ ਆਪਣਾ ਤਾਂ ਨਹੀਂ ਬਣਾ ਸਕਦਾ, ਤੇਰਾ ਜ਼ਰੂਰ ਢਾ ਸਕਦਾ, ਮਾਰਿਆ ਹੱਥ ਉਹਦਾ ਲਾਹ ਕੇ ਆਲਣਾ ਜਾਂ ਪਰੇ ਸੁੱਟਿਆ। ਹੁਣ ਫਤਿਹ ਸ਼ਾਹ ਤਾਂ ਇਹਨਾਂ ਦੇ ਭਲੇ ਦੀ ਗੱਲ ਪਿਆ ਕਰਦਾ ਵੀ ਮੈਂ ਸੰਧੀ ਕਰਾ ਦਿੰਦਾ, ਪਰ ਉਹ ਕਹਿੰਦੇ ਆ ਵੀ ਅਸੀਂ ਜਿੱਥੇ ਡਿੱਗਣਾ ਤੈਨੂੰ ਵੀ ਨਾਲ ਹੀ ਲੈ ਕੇ ਡਿੱਗਣਾ, ਤੋ ਇਹਨਾਂ ਨੇ ਉਹਦੀ ਗੱਲ ਨਹੀਂ ਮੰਨੀ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
अच्युत हे पार ब्रह्म
नासी अघनास
हे पुरन हे सर्वम
पंजन गुणतास
हे संगी हे निरंकार
हे निर्गुण सब टेक
हे गोविंद हे गुण निदान
सदा विवेक
हे अपरंपर हर हरे
भी हो वनहार
हे संत क सदा संग
धारा आधार
हे ठाकुर हों दास रो
निर्गुण गुण नहीं कोए
नानक दीजै नाम दान
होइए परोए
आए प्रभ शरणागति
निध दयाल
एक अखर हर मन बस्त वाहिगुरु नाम जहाज है
सो उतरे पार
जो श्रद्धा कर से बंदे
उतार नहार
वाहिगुरु नाम जहाज है
सो उतरे पार
जो श्रद्धा कर से बंदे
उतार नहार
वाहिगुरु जी का खालसा वाहे गुरु जी की फतेह।